चक्र चिहन अर वर्ण जात अर पात निहिन जे रूप रंग अर रेख पेख को कह न सकत के अचल मूरत अनुपौ प्रकाश अमित तो कोट इंद्र इंद्रान साहे साहान गिन जय त्रिपवन महीप स्वर नर असुर नेत नेत बल तिरन कहत वह सर्वनाम कथय कवन कर्म नाम वर्णत समर्त अस कृपान खंडो खड़ग तुपक तवर अरती सैफ सुरोही सह थी यह हमारे पी तीर तुही सैथी तुही तवर तरवार नाम तिहारो जो जपै पै सिंध पव पार काल तुही काली तुही तेगी अरती तुही निशानी जीत की आज तुही जग भी खड़ग केत में शरण तिहारी आप हाथ दै लिहु उबारी सर्वठौर मोह हो सहाई दुष्ट दुख ते लिहु बचाई नमस्कार श्री खड्ग को करो सुहित चित लाय पूर्ण करो ग्रंथ हे तुम हे करो सहाय मुकुचरा शास्त्र खाट पिंग गिरन चढ़ जाय अंधलख बदरो सुने जौ काल कृपा कराय कहाँ बुद्ध प्रव तुष हमारी वर्ण सक महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
वाहे गुरु साहेब जियो रुआल छंद त्वे प्रसाद आद रूप अनाद मूरत अजोन पुरख अपार सर्व मान त्रिमान देव अपेव आद उदार सर्व पालक सर्व कालक सर्व को पुन काल जतर तत्र विराजही अवधु अवधूत रूप रसात् रुआल छंद त्व प्रसाद आद रूप अनाद मूरत।
वाहिगुरु जी का खालसा, वाहिगुरु जी की फतेह। परम सत्कार योग गुरु खालसा साध संगत जी, अमृत वेड़े थी गुरु महाराज हजूरी विखे महानी सुंदर जीवान सजिया हुए प्रकाश सेवा दे नाल ही ग्रंथी सेवान की रचना राही गुरु नानक साहब महाराज जी के मुखारविंद तो उच्चारण की हुई जप बाणी का जाप पाठ होया है। उपरंत रागी सिंघां दी रचना राही संगीत निगमां विच गुरबाणी दे कीर्तन होया है। जिन्ने कमाई पाई गुरु महाराज दरबार विच हाजरियां भरदे हुए संगत रूप जुड़ के कीर्तन सुन रहे सी, जिन्ना क समा किसी ने सुनिया उन्ना क लहास लिहा है, समय नू सफल बनाया। कीर्तन तो उपरंत गुरु गोबिंद सिंह साहब महाराज जी के मुखारबिंद तो जाप सिर लिए खेड़ जो पवित्र बाणी उच्चारण हुई है, जिसनू गुरु गोबिंद सिंह साहब महाराज जी ने खंडे बाटे का अमृत तैयार करने समय गुरु नानक साहब जी की जब बाणी तो बाद दो नंबर दूजी बाणी रूप दे विच पढ़िया है। नितनेम की बाणी भी दो नंबर से आप जी ने यह पढ़ ली आग्ञा की है। सो जो नितनेम की दूजी बाणी है जिसका नाम जाप साहब असी सत्कार नाल कह दिंदे हां, जिमें जप जी साहेब वो जी सत्कार बोध शब्द है ते साहेब भी, इसे तरह जाप साहेब असी सत्कार नाल कह दिंदे। सोरो विचार उस पवित्र बाणी की आपां लड़ीवार रूप च मुड़ तो विचार प्रारंभ कीती है। गुरु महाराज की कृपा नाल जिवें उन्हां ने मतबुद्ध बख्शी है, विचार करदिया करदिया कल दी दीवान विच 78 पौड़ियां आपां पूरियां कर लईआं सन। अज अगली जिवी बाणी उहदी प्रारंभता कर रहे हां, जिस तरह गुरु कलगीधर पातशाह जी मेहर भरिया सिर ते हथ रख के मतबुद बख्शण गए, आपां रल मिल के विचारां करके लाहा हासिल करांगे। हुणे हुणे जो ग्रंथी साहिबान की रचना राही आपां पाठ सुनिया है बाणी सुनी है, वो गुरु कलगीधर पातशाह जी ने जिस शब्द का नाम रूहाल है उहदे विच उच्चारण कीती है, जिस करके सिरलेख भी रखे है रूहाल छंद प्रसाद। वे तेरी कृपा नाल तेरी बख्शिश नाल तेरी रहमत नाल असी रूहाल छंद विच मारा अकाल पुरख अंतर्यामी बाणी उच्चारण करते हाँ। ये महाराज का तकिया कलाम है, यानी विशेष है लफज, जो भी को मुखों बचन कहते सब तो पहला ही कहते भी ये तेरी कृपा नाल कह रहे हैं। नहीं तो मनुख माड़े जे चार कर सीख जाए तो फिर वह अपन फड़ा मारता भी ये जो कुछ मैं कह रहा मेरी किताब है, मेरे लफज है, मेरी कहानी है। होए गुरु गोबिंद सिंह साहब महाराज ने अपनी बाणी दे विच विशेष करके लफज रखे, जिथे किथे भी कोई छंद शुरू हुंदा है किथे कहिंदे तेरा जोर ਵੀ ਜਿਹੜਾ ਕੁਛ ਕਿਹਾ ਜਾ ਤੇਰੇ ਬਲ ਨਾਲ ਕਿਹਾ ਜਾ ਰਿਹਾ, ਤੇਰੀ ਤਾਕਤ ਨਾਲ ਹੀ ਕਥਨ ਹੋ ਰਿਹਾ ਹੈ। ਕਿਤੇ ਕਹਿ ਦਿੰਦੇ ਤੇਰੇ ਜ਼ੋਰ ਸੋਂ ਗੁੰਗਾ ਕਹਿ ਜਾਓ, ਵੀ ਤੇਰੇ ਬਲ ਨਾਲ ਮੈਂ ਤਾਂ ਗੁੰਗਾ ਹੈ ਮਹਾਰਾਜ, ਤੇਰੇ ਬਲ ਨਾਲ ਮਹਾਰਾਜ ਮੈਂ ਗੁੰਗਾ ਵੀ ਕੋਈ ਲਫ਼ਜ਼ ਕਹਿ ਰਿਹਾ। ਆਪ ਜੀ ਦੇ ਸੰਬੰਧ ਵਿੱਚ ਮੈਂ ਕਹਿਣ ਜੋਗਾ ਨਹੀਂ ਹੈ, ਜੇ ਗੁੰਗਾ ਬੋਲ ਨਹੀਂ ਨਾ ਸਕਦਾ ਹੁੰਦਾ, ਉਹ ਤੁਹਾਡੇ ਬਲ ਤੋਂ ਬਗੈਰ ਤਾਂ ਮਾਰਾ ਮੈਂ ਗੁੰਗਾ ਕੁਝ ਕਹਿ ਨਹੀਂ ਸਕਦਾ, ਤੁਹਾਡੇ ਨਾਲ ਮੈਂ ਮਾਰਾ ਗੁੰਗਾ ਵੀ ਬੋਲਦਾ। ਇਸ ਤਰ੍ਹਾਂ ਇਹ ਮਹਾਰਾਜ ਦਾ ਤਕੀਆ ਕਲਾਮ ਕਹਿ ਰਹੇ ਤਾਂ ਪ੍ਰਸਾਦ ਤੇਰੀ ਕਿਰਪਾ ਨਾਲ ਮਾਰਾ ਸੀ ਰੁਆਲ ਛੰਦ ਵਿੱਚ ਪਵਿੱਤਰ ਬਾਣੀ ਉਚਾਰਦੇ ਹਾਂ। ਇਹ ਦਸਵੇਂ ਗ੍ਰੰਥ ਦੇ ਵਿੱਚ ਜਿਹੜਾ ਰੁਆਲ ਛੰਦ ਹੈ ਉਹ ਦੋ ਤਰ੍ਹਾਂ ਦੇ ਨਾਲ ਆਇਆ ਹੈ, ਕਿਤੇ ਰੂਹ ਅੰਬਲ ਛੰਦ ਵੀ ਲਿਖਿਆ ਹੈ, ਕਿਤੇ ਰੂਹ ਅੰਬਣ ਅਣਾਣੇ ਨਾਲ ਹੈ। ਸੋ ਇਹ ਜਾਪ ਸਾਹਿਬ ਦੇ ਵਿੱਚ ਨਾ ਤਾਂ ਰੂਹ ਅੰਬਲ ਹੈ ਨਾ ਰੂਹ ਅੰਬਣ ਹੈ, ਇੱਥੇ ਮੁੱਖ ਦੇ ਵਿੱਚ ਰੂਆਲ ਛੰਦ ਲਿਖਿਆ ਹੈ। ਇਸ ਕਰਕੇ ਜਾਣੀ ਮੁੱਖ ਰੂਪ ਇਹ ਛੰਦ ਦਾ ਜਿਹੜਾ ਨਾਮ ਹੈ ਰੂਆਲ ਹੀ ਹੈ, ਦੂਜਾ ਇਹਦਾ ਥੋੜ੍ਹੇ ਜਿਹੇ ਭੇਦ ਕਰਕੇ ਰੂਆਮਲ ਵੀ ਹੈ, ਤੀਸਰਾ ਭੇਦ ਇਹਦਾ ਰੂਆਮਣ ਵੀ ਹੈ। ਉਂਝ ਜਿਹੜੇ ਕੋਈ ਇਹ ਛੰਦੀਆਂ ਮਾਤਰਾ ਹੈ ਜਾਂ ਵਰਣਕ ਛੰਦ ਹੈ ਜਿਹੜੇ ਚਰਨ ਹਨ ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਸਰੋ ਵਿਚਾਰ ਜਿਵੇਂ ਵੀ ਅਜੇ ਰੁਆਲ ਛੰਦ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਰੂਪ ਦੇ ਵਿੱਚ ਉਸਤਤੀ ਰੂਪ ਵਿੱਚ ਬਚਨ ਕਹਿ ਰਹੇ ਹਾਂ, ਉਹ ਸਾਰੇ ਆਪਾਂ ਮਨ ਲਾ ਕੇ ਸੁਣੀਏ ਜੀ।
ਆਦ ਰੂਪ ਅਨਾਦ ਮੂਰਤ
ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੂੰ ਸਾਰਿਆਂ ਦਾ ਆਦਿ ਕੀ ਮੁੱਢ ਹੈ, ਤੂੰ ਆਦਿ ਰੂਪ ਹੈ, ਸਭ ਦਾ ਮੁੱਢ ਰੂਪ ਹੈ, ਸਾਰਿਆਂ ਦਾ ਮੁੱਢ ਪਰਮੇਸ਼ਰ ਹੀ ਹੈ, ਕਿਉਂਕਿ ਸਾਰੇ ਉਹ ਤੋਂ ਹੀ ਹੋਂਦ ਵਿੱਚ ਆਏ, ਉਹ ਤੋਂ ਹੀ ਪੈਦਾ ਹੋਏ ਹੈ। ਉਹਦੀ ਇੱਛਾ ਨਾਲ ਵੀ ਮੈਂ ਇੱਕ ਤੋਂ ਅਨੇਕ ਹੋਵਾਂ, ਇੱਕ ਉਹ ਸ਼ਾਮਾ ਜਿਵੇਂ ਉਹ ਵੇਦ ਦੇ ਵਿੱਚ ਲਿਖਿਆ ਵੀ ਇੱਕ ਤੋਂ ਮੈਂ ਅਨੇਕ ਹੋ ਜਾਵਾਂ, ਐਸਾ ਜਿਹੜਾ ਉਹਦਾ ਫਰਨਾ ਹੈ, ਬਸ ਇਹੀ ਸਾਰਿਆਂ ਦੀ ਆਦ ਹੈ, ਸਾਰਿਆਂ ਦਾ ਮੁੱਢ ਹੈ। ਹਰਨ ਪਰ ਜਾ ਕਰ ਨੇਤਰ ਹੋਰ ਵੀ ਲਿਖਿਆ ਵੀ ਸੰਸਾਰ ਨੂੰ ਪੈਦਾ ਕਰ ਲੈਣਾ, ਨਾਸ ਕਰਨਾ ਇੱਕ ਉਹਦੇ ਪੂਰੇ ਮਾਤਰ ਦਾ ਕੰਮ ਹੈ, ਪੂਰਨੇ ਮਾਤਰ ਦਾ ਹੀ ਹੈ। ਹੋਏ ਪਰਮੇਸ਼ਰ ਆਦ ਰੂਪ, ਤੂੰ ਸਾਰਿਆਂ ਜੀਵਾਂ ਦਾ ਮੁੱਢ ਰੂਪ ਹੈ, ਸਾਰੇ ਤੈਥੋਂ ਹੀ ਹੋਂਦ ਵਿੱਚ ਆਏ ਨੇ, ਤੇ ਆਪ ਤੋਂ ਮਾਰਾ ਅਨਾਦ ਮੂਰਤ ਹੈ, ਅਨਾਦੀ ਰੂਪ ਹੈ, ਆਪ ਜੀ ਦੀ ਕੋਈ ਆਦ ਨਹੀਂ ਹੈ, ਆਪ ਜੀ ਦਾ ਕੋਈ ਮੁੱਢ ਨਹੀਂ ਹੈ। ਵੀ ਜਦੋਂ ਆਪ ਜੀ ਆਏ ਹੋਵੋ ਸਾਡੀ ਆਦ ਹੈਗੀ ਹੈ, ਜਦੋਂ ਅਸੀਂ ਮਾਤਾ ਦੇ ਪੇਟ ਦੇ ਵਿੱਚ ਬਿੰਦ ਰੂਪ ਹੋ ਕੇ ਆ ਜਾਂਦੇ, ਗਰਭ ਜਾਂ ਠਹਿਰ ਜਾਂਦਾ, ਉਦੋਂ ਸਾਡੀ ਆਦ ਸ਼ੁਰੂ ਹੋ ਜਾਂਦੀ ਹੈ। ਜਦੋਂ ਅਸੀਂ ਪੈਦਾ ਹੋ ਜਾਂਦੇ ਹਾਂ ਫਿਰ ਬਾਹਰਲੀ ਸੰਸਾਰ ਦੀ ਆਦ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਜਾਣੀ ਜਦੋਂ ਅਸੀਂ ਉਹ ਬਿੰਦ ਰੂਪ ਵਿੱਚ ਮਾਤਾ ਦੇ ਪੇਟ ਵਿੱਚ ਆਉਂਦੇ, ਉਦੋਂ ਤਾਂ ਮਾਂ ਨੂੰ ਪਿਓ ਨੂੰ ਕਰਦੇ ਜੀਆ ਜਨਤਾ ਨੂੰ ਪਤਾ ਹੁੰਦਾ, ਪਰ ਜਦੋਂ ਅਸੀਂ ਪੈਦਾ ਹੋ ਜਾਂਦੇ ਹਾਂ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ। ਇਹ ਸਰਕਾਰੀ ਕਾਗਜ਼ਾਂ ਵਿੱਚ ਵੀ ਆਦ ਲਿਖੀ ਜਾਂਦੀ ਹੈ ਵੀ ਫਲਾਨਾ ਫਲਾਨੇ ਦਿਨ ਪੈਦਾ ਹੋਇਆ ਹੈ, ਉਹ ਸਮਾਂ ਸਮਾਂ ਵੀ ਲਿਖ ਲੈਂਦੇ ਨੇ ਕਈ ਥਾਂ, ਉਦੋਂ ਫਿਰ ਅੱਗੇ ਅੱਗੇ ਚੋਰਸੀਆਂ ਦੇ ਚੱਕਰ ਚ ਕਈ ਪੈਂਦੇ ਵੀ ਇਹਦੀ ਆਦ ਆਹ ਸਮਾਂ ਹੈ, ਇਸ ਵੇਲੇ ਪੈਦਾ ਹੋਇਆ, ਵੀ ਦੱਸੋ ਕੀ ਗ੍ਰਹਿ ਚਾਲ ਸੀ, ਉਹ ਜਿਹੜੇ ਕੋਈ ਪੈਸੇ ਪੂਸੇ ਲੈਣ ਵਾਲੇ ਆ ਫਿਰ ਜਨਮ ਕੁੰਡੀਆਂ ਬਣਾ ਕੇ ਰੱਖ ਦਿੰਦੇ ਹੈ। ਇਹ ਵੀ ਤੇਰੇ ਆਦਿ ਵਿੱਚ ਜਨਮ ਸਮੇਂ ਆਕਰ ਇੱਥੇ ਇੱਥੇ ਸੀ। ਇਹਨਾਂ ਦਾ ਜਿਹੜਾ ਫਲਾ ਦੇਸ ਹੈ ਤੇਰੇ ਤਾਂ ਇਹ ਹੋਏਗਾ। ਉਹ ਪਰਮੇਸ਼ਰ ਦੀ ਕੋਈ ਆਦ ਹੈ ਨਹੀਂ, ਉਹ ਅਨਾਦੀ ਸਰੂਪ ਹੈ, ਉਂਝ ਸਾਰਿਆਂ ਦਾ ਆਦ ਹੈ, ਸਾਰਿਆਂ ਦਾ ਮੁੱਢ ਹੈ, ਸਾਰਿਆਂ ਦੀ ਉਤਪਤੀ ਕਰਨ ਵਾਲਾ ਹੈ। ਉਹ ਹੈ ਪਰਮੇਸ਼ਰ, ਤੂੰ ਸਾਰਿਆਂ ਦੀ ਆਦ ਹੈ, ਸਾਰਿਆਂ ਦਾ ਮੁੱਢ ਹੈ, ਇਹ ਆਪ ਤੂੰ ਅਨਾਦੀ ਸਰੂਪ, ਆਦ ਤੋਂ ਰਹਿਤ ਹੈ, ਮੁੜ ਤੋਂ ਸ਼ੁਰੂ, ਆਦ ਤੋਂ ਰਹਿਤ, ਮੁੜ ਤੋਂ ਰਹਿ, ਤੈ ਉਤਪਤੀ ਤੋਂ ਰਹਿ, ਤੈ ਮੂਰਤ ਨਾ ਸਰੂਪ ਦਾ ਹੁੰਦਾ, ਤੂੰ ਅਨਾਦੀ ਸਰੂਪ ਹੈ, ਉਤਪਤੀ ਤੋਂ ਰਹਿਤ ਸਰੂਪ ਹੈ। ਤੇਰਾ ਜਿਹੜਾ ਸਰੂਪ ਹੈ ਉਹ ਕਿਸੇ ਰਾਹੀਂ ਜਨਮ ਲੈ ਕੇ ਹੋਂਦ ਵਿੱਚ ਨਹੀਂ ਆਇਆ ਹੈ। ਸਾਡਾ ਜਿਹੜਾ ਸਰੂਪ ਹੈ ਮਾਤਾ ਪਿਤਾ ਦੇ ਰਾਹੀਂ 9 ਮਹੀਨੇ ਪੇਟ ਵਿੱਚ ਰਹਿ ਕੇ ਫਿਰ ਹੋਂਦ ਵਿੱਚ ਆਇਆ ਸੀ, ਪੈਦਾ ਹੋਏ ਹੈ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਉਹ ਸਾਡੀ ਮਾਂ ਉਤੋਂ ਬਿਨਾਂ ਬੱਚਾ ਨਹੀਂ ਹੁੰਦਾ, ਸਾਡੀ ਹੋਂਦ ਨਹੀਂ ਹੈ। ਇੱਥੋਂ ਅਨਾਦੀ ਸਰੂਪ, ਉਤਪਤੀ ਤੋਂ ਰਹਿਤ ਸਰੂਪ ਵਾਲਾ, ਨਾ ਤੁਸ ਬਾਪ ਨਾ ਮਾਏ ਕਿ ਤੂੰ ਜਾਇਆ, ਜਿਵੇਂ ਬਾਣੀ ਵਿੱਚ ਹੈ ਵੀ ਕਿਹਨੇ ਤੂੰ ਪੈਦਾ ਕੀਤਾ ਹੈ, ਨਾ ਤੇਰਾ ਮਾਂ ਹੈ ਨਾ ਕਿਉ ਪਿਓ ਹੈ, ਤੂੰ ਤਾਂ ਆਪਣਾ ਆਪਣਾ ਆਪਾ ਰੂਪ ਹੈ, ਆਪਣੇ ਆਪ ਤੋਂ ਹੀ ਹੋਇਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਦਾ ਨਾਂ ਵਾਹ ਰੱਖਿਆ ਵੀ ਆਚਾਰਜ ਸਰੂਪ ਹੈ ਪਰਮੇਸ਼ਰ। ਉਹਦੇ ਸਹਿਦਿਆਂ ਕਹਿਣ ਕਥਨ ਕਰਦਿਆਂ ਅਸੀਂ ਵਾਹ ਵਾਹ ਕਹਿਣ ਲੱਗ ਪਏ ਨੇ। ਤੁਹਾਰਾ ਆਪ ਅਨਾਦੀ ਸਰੂਪ, ਆਦ ਤੋਂ ਰਹਿਤ ਸਰੂਪ ਵਾਲੇ ਹੋ,
ਅਜੋਨ ਪੁਰਖ ਅਪਾਰ।
ਅਸੀਂ ਜੋਨੀਆਂ ਦੁਆਰਾ ਆਉਂਦੇ ਹਾਂ, ਮਾਤਾ ਦੇ ਜੋਨ ਦੁਆਰਾ ਅਸੀਂ ਪੈਦਾ ਹੁੰਦੇ। ਤੂੰ ਮਾਰਾ ਅਜੋਨ ਮੂਰਤ, ਅਜੋਨੀ ਪੁਰਖ, ਅਜੋਨੀ ਸਰੂਪ ਹੈ। ਇਸ ਤਰ੍ਹਾਂ ਜੋਨ ਦੁਆਰਾ ਪੈਦਾ ਨਹੀਂ ਹੁੰਦਾ ਹੈ, ਜੋਨ ਪੁਰਖ ਤੇ ਪੁਰਖ ਪੁਰਖ ਪਰਿਪੂਰਨ ਹੈ, ਅਪਾਰ ਪਾਰਾਵਾਰ ਤੋਂ ਰਹੇ ਹੈ, ਪ੍ਰਕਿਰਤੀ ਤੋਂ ਪਾਰ ਹੈ,
ਸਰਬ ਮਾਨ ਤ੍ਰਮਾਨ ਦੇ।
ਫਿਰ ਸਾਰਿਆਂ ਨੂੰ ਤੂੰ ਮਾਣ ਸਤਿਕਾਰ ਬਖਸ਼ਣ ਵਾਲਾ ਹੈ, ਤੇ ਤ੍ਰਮਾਨ ਦੇਵ ਜਿਹੜੇ ਤਿੰਨ ਦੇਵਤੇ ਉਹ ਤੈਨੂੰ ਮੰਨਦੇ, ਤੈਨੂੰ ਸਤਿਕਾਰ ਦਿੰਦੇ। ਜਿੱਥੇ ਤੂੰ ਸਾਰਿਆਂ ਨੂੰ ਮਾਣ ਸਤਿਕਾਰ ਬਖਸ਼ਿਆ ਤੇ ਸਾਰਿਆਂ ਦੇ ਮੰਨਣ ਯੋਗ ਹੈ, ਉੱਥੇ ਜਿੰਨਾ ਤਿੰਨਾਂ ਦੇਵਤਿਆਂ ਨੂੰ, ਕੋਈ ਸ਼ਿਵ ਜੀ ਨੂੰ ਮੰਨੀ ਜਾਂਦਾ ਹੈ, ਕੋਈ ਬ੍ਰਹਮਾ ਨੂੰ ਪੂਜੀ ਜਾਂਦਾ, ਕੋਈ ਭਗਵਾਨ ਵਿਸ਼ਨੂੰ ਵਿਕੁੰਠ ਵਾਸੀ ਕਹਿ ਕੇ ਮੰਨੀ ਪੂਜੀ ਜਾਂਦਾ ਹੈ, ਪਰ ਆ ਮਾਰਾ ਪਰਮੇਸ਼ਰ ਤਿੰਨਾਂ ਦੇਵਤਿਆਂ ਦੇ ਮਾਨ ਕੀ ਮੰਨਣ ਯੋਗ ਹੈ। ਤਿੰਨੇ ਦੇਵਤੇ ਤੈਨੂੰ ਮੰਨਦੇ, ਤੇਰੇ ਹੀ ਜਾਪ ਜਪਦੇ, ਤੇਰੇ ਮਾਨ ਦੇ। ਹੋਰ ਜਿਹੜੀਆਂ ਦੇਵਤਿਆਂ ਦੀਆਂ ਸ਼ਕਤੀਆਂ, ਉਮਾ ਰਮਾ ਸਵਿਤਰੀ ਆਦਿਕ, ਇਹ ਸਭ ਤੈਨੂੰ ਹੀ ਮੰਨਦੇ, ਤੈਨੂੰ ਸਤਿਕਾਰ ਦਿੰਦੇ ਹਨ।
ਭੇਵ ਆਦਿ ਉਦਾਰ,
ਪਰਮੇਸ਼ਰ ਭੇਦ ਤੋਂ ਰਹਿਤ, ਤੇਰਾ ਕੋਈ ਭੇਦ ਨਹੀਂ ਜਾਣ ਸਕਦਾ ਹੈ। ਫਿਰ ਤੂੰ ਆਦਿ ਉਦਾਰ ਹੈ, ਆਦਿ ਤੋਂ ਹੀ ਮੁੱਢ ਤੋਂ ਹੀ ਸਖੀ ਦਾਤਾ ਹੈ। ਵੀ ਜਦੋਂ ਤੋਂ ਤੂੰ ਹੋਂਦ ਵਿੱਚ ਆਇਆ, ਜਦੋਂ ਤੋਂ ਤੂੰ ਹੈਗਾ, ਉਦੋਂ ਤੋਂ ਲੈ ਕੇ ਤੂੰ ਸਖੀ ਦਾਤਾ ਹੈ। ਇਹਨੇ ਵੀ ਕਿਸੇ ਤੋਂ ਵੱਡਾ ਹੋ ਕੇ ਨੌਜਵਾਨ ਜਾਂ ਬਜ਼ੁਰਗ ਬਣ ਕੇ ਫਿਰ ਸਖੀ ਦਾਤਾ ਬਣੇ ਹੈ, ਕਿਉਂਕਿ ਕਈ ਵਾਰੀ ਮਨੁੱਖ ਕੋਲ ਕੁਝ ਨਹੀਂ ਹੁੰਦਾ ਤੇ ਉਹਦਾ ਸਖੀ ਪੁਣਾ ਕੀ, ਉਹ ਕਿਸੇ ਨੂੰ ਕੀ ਦਊਗਾ। ਪਰਮੇਸ਼ਰ ਦੇ ਕੋਲ ਸਭ ਕੁਛ ਹੀ ਹੈ, ਇਸ ਕਰਕੇ ਉਹ ਸੌਂਕ ਜੋ ਉਸ ਨਹੀਂ ਹੈ ਸਖੀ ਦਾਤਾ, ਖੁਲਦਲੀ ਨਾਲ ਦਿੰਦਾ ਹੈ। ਜੇ ਅਸੀਂ ਆਮ ਵੀ ਕਹਿੰਦੇ ਵੀ ਜਦੋਂ ਰੱਬ ਦਿੰਦਾ ਛੱਤ ਪਾੜ ਕੇ ਹੀ ਦਿੰਦਾ, ਖੁੱਲਾ ਡਿੱਕਾ ਬਖਸ਼ ਦਿੰਦਾ, ਜਿਵੇਂ ਫਰੀਦ ਦੇ ਘਰੇ ਉਹ ਮਾਂ ਨੇ ਮਾੜਾ ਜਿਹਾ ਇੱਛਾ ਜ਼ਾਹਰ ਕੀਤੀ ਸੀ ਵੀ ਤੂੰ ਬੰਦਗੀ ਕਰਕੇ ਆਇਆ, ਖੁਦਾ ਦੀ ਪ੍ਰਾਪਤੀ ਕਰਕੇ ਆਇਆ, ਮੇਰੀ ਅੰਦਰ ਲਿੱਤੀ ਪਰ ਇੱਛਾ ਵੀ ਮੈਂ ਰੱਬ ਦੇ ਫਕੀਰਾਂ ਨੂੰ, ਰੱਬ ਦੇ ਬੰਦਿਆਂ ਨੂੰ ਘਰੇ ਬੁਲਾਵਾਂ, ਉਹਨਾਂ ਨੂੰ ਕੋਈ ਥੋੜ੍ਹਾ ਬਹੁਤਾ ਪ੍ਰਸ਼ਾਦ ਪਾਣੀ ਛਕਾਵਾਂ, ਕਰ ਕਰਾਂ ਕਿ ਘਰੇ ਵਿੱਚ ਤਾਂ ਕੋਈ ਆਨੰਦ ਵਾਲਾ ਕੋਈ ਮਿੱਠਾ ਵਗੈਰਾ ਹੈ ਨਹੀਂ। ਰੇਲ ਜੀ ਹੁਣ ਭਾਵਾਂ ਸਭ ਕੁਝ ਕਰ ਸਕਦੇ ਸੀ ਪਰ ਪੁੱਜੇ ਹੋਏ ਸੀ, ਕਹਿਣ ਲੱਗੇ ਇਹ ਮੁਰਾਦ ਖੁਦਾ ਤੇਰੀ ਮਾਂ ਪੂਰੀ ਕਰੂਗਾ। ਆਪ ਕਹਿ ਕੇ ਉਧਰ ਚਲੇ ਗਏ ਬੰਦਗੀ ਵਿੱਚ ਤੇ ਪਰਮੇਸ਼ਰ ਸਖੀ ਦਾਤਾ ਉਹ ਬੋਰੀ ਰੂਪ ਦਾ ਧਾਰਨ ਕਰਕੇ ਗੱਡੇ ਜੇ ਲੱਗ ਕੇ ਤੇ ਕੁੱਲੀ ਵਿੱਚ ਸਾਰਾ ਰੱਖਦਾ। ਮਾਂ ਬੇਚਾਰੀ ਬਾਹਰ ਬੈਠੀ ਹੈ ਫਰੀਦ ਜਦੋਂ ਆਏ, ਕਹਿਣ ਲੱਗੇ ਮਾਤਾ ਜੀ ਕਹਿੰਦੇ ਪਤਾ ਨਹੀਂ ਕਿਹੋ ਜਿਹੇ ਚੋਰ ਕੋਈ ਕਿਤੋਂ ਲੁੱਟ ਸੁੱਟ ਕੇ ਲਿਆਏ ਸੀ ਮੇਰੇ ਕਹਿੰਦਿਆਂ, ਕਹਿੰਦਾ ਮੱਲੋ ਮੱਲੀਏ ਕੁੱਲੀ ਵਿੱਚ ਰੱਖ ਗਏ ਸਾਰਾ ਕੁਝ। ਕਹਿੰਦੇ ਫੇਰ ਜਾਂਦਿਆਂ ਨੇ ਕੋਈ ਲਫ਼ਜ਼ ਕਿਹਾ ਹੁੰਦਾ, ਕਹਿੰਦੇ ਉਹਨਾਂ ਜਿਹੜਾ ਮੁਖੀ ਸੀ ਨਾ ਉਹ ਕਹਿੰਦਾ ਸੀ ਮਾਤਾ ਜੀ ਜੇ ਫੇਰ ਲੋੜ ਹੋਵੇ ਫੇਰ ਯਾਦ ਕਰ ਲੈਣਾ। ਕਹਿੰਦੇ ਫੇਰ ਤਾਂ ਉਹ ਸਖੀ ਦਾਤੇ ਨੇ ਕਿਰਪਾ ਕੀਤੀ ਤੇ ਸਵੇਰੇ ਕਹਿੰਦੀ ਸੀ ਵੀ ਜੇ ਭਾਈਆ ਕੋਈ ਹੁੰਦਾ ਮਿੱਠਾ ਦਾਲ ਆਟਾ ਤੇ ਮੈਂ ਫਕੀਰਾਂ ਨੂੰ ਲੰਗਰ ਛਕਾ ਕੇ ਖੁਸ਼ੀਆਂ ਲੈਂਦੀ, ਉਹ ਖੁਦਾ ਨਹੀਂ ਹੈ। ਕਹਿਣ ਲੱਗੇ ਫਰੀਦ ਮੈਂ ਤਾਂ ਐਵੇਂ ਭਾਈਆ ਪਾਈਆ। ਕਹਿੰਦੇ ਰੱਬ ਦੇ ਭਾਈਏ ਵੀ ਵੱਡੇ ਹੀ ਹੈ, ਉਹਨੂੰ ਮਾੜਾ ਥੋੜ੍ਹਾ ਦਿੰਦਿਆਂ ਸ਼ਰਮ ਆਉਂਦੀ ਹੈ, ਉਹ ਦਿੰਦਾ ਤਾਂ ਫਿਰ ਐਂ ਦਿੰਦਾ ਹੈ। ਇਸ ਕਰਕੇ ਇਹ ਪਰਮੇਸ਼ਰ ਤੋਂ ਆਦ ਉਧਾਰ ਹੈ, ਵੱਡ ਤੋਂ ਬਹੁਤ ਵੱਡਾ ਸਖੀ ਦਾਤਾ ਖੁੱਲ੍ਹੇ ਗੱਫੇ ਬਖਸ਼ਣ ਵਾਲਾ ਹੈ,
ਸਰਬ ਪਾਲਕ ਸਰਬ ਕਾਲਕ।
ਫਿਰ ਜਿੱਥੇ ਮਹਾਰਾਜ ਤੋਂ ਸਾਰਿਆਂ ਦਾ ਸਖੀ ਦਾਤਾ ਹੋ ਕੇ ਪਾਲਣਾ ਕਰਨ ਵਾਲਾ ਹੈ, ਉੱਥੇ ਤੋਂ ਸਰਬ ਕਾਲਕ ਸਾਰਿਆਂ ਨੂੰ ਘੱਲਣ ਵਾਲਾ ਵੀ ਹੈ। ਸੰਸਾਰ ਦੇ ਵਿੱਚ ਸਾਰਿਆਂ ਨੂੰ ਜਨਮ ਦੇ ਕੇ ਉਹੀ ਘੱਲਦਾ, ਇਸ ਕਰਕੇ ਸਾਰਿਆਂ ਨੂੰ ਇਸ ਸੰਸਾਰ ਦੇ ਵਿੱਚ ਮਾਰਾ ਘੱਲਣ ਵਾਲਾ ਵੀ ਤੂੰ ਹੀ ਹੈ।
ਸਰਬ ਕੋ ਪੁਨ ਕਾਲ,
ਫੇਰ ਪੁਨਾ ਸਾਰਿਆਂ ਦਾ ਕਾਲ ਕਰਨ ਵਾਲਾ ਵੀ ਤੂੰ ਹੀ ਹੈ, ਸਾਰਿਆਂ ਨੂੰ ਮਾਰਨ ਵਾਲਾ ਵੀ ਤੂੰ ਹੀ ਹੈ ਪਰਮੇਸ਼ਰ।
ਜਤਰ ਤਤਰ ਵਿਰਾਜ ਹੀ
ਪਰਮੇਸ਼ਰ, ਜਤਰ ਤਤਰ ਕੀ ਜਿੱਥੇ ਕਿੱਥੇ ਜਿੱਧਰ ਕਿੱਧਰ ਹਰ ਪਾਸੇ ਤੂੰ ਹੀ ਬਿਰਾਜਮਾਨ ਹੋ ਰਿਹਾ, ਤੂੰ ਹੀ ਸਜ ਬਜ ਰਿਹਾ ਹੈ।
ਅਵਧੂਤ ਰੂਪ ਰਸਾ,
ਤੂੰ ਪਰਮੇਸ਼ਰ ਅਵਧੂਤ ਰੂਪ ਹੈ, ਬਰਕਤ ਰੂਪ ਹੈ, ਤਿਆਗੀ ਵੀ ਹੈ, ਤੈਨੂੰ ਕੋਈ ਲੋਭ ਲਿਵਸਾ ਨਹੀਂ ਹੈ। ਮਨੁੱਖ ਨੂੰ ਬਹੁਤ ਲੋਭ ਹੈ, ਤਰ੍ਹਾਂ ਤਰ੍ਹਾਂ ਦੀਆਂ ਲਿਵਸਾਂ ਖਾਸ਼ਾਂ ਹੈ, ਇਹ ਤਾਂ ਸਾਰੀ ਜੰਗੀ ਬਸ ਹੱਥ ਅੱਡੀ ਜਾਂਦਾ, ਕੋਈ ਕੋਈ ਮੰਗੀ ਤਰਿਆ ਜਾਂਦਾ ਹੈ, ਕੋੜ ਜੋਰੇ ਲਾਹ ਕਰੋਰੇ ਮਨ ਨਾ ਹੋਰੇ ਪੁਰਾ ਪੁਰਾ ਹੈ ਕੋਈ ਲੁੱਜੀ ਹੋਏ। ਪਰਮੇਸ਼ਰ ਦੇ ਅੰਦਰ ਇਹ ਹੈਗਾ ਅਵਧੂਤ ਹੈ, ਉਹ ਬਹੁਤ ਵੱਡਾ ਤਿਆਗੀ ਹੈ। ਅਵਧੂਤ ਨੂੰ ਸ਼ੁੱਧ ਦਾ ਹੁੰਦਾ, ਉਹ ਸ਼ੁੱਧ ਸਰੂਪ ਹੈ, ਬੈਲਾ ਕੁਚਾਲਾ ਨਹੀਂ ਪਾਪਾਂ ਵਿਕਾਰਾਂ ਕਰਕੇ। ਤੇ ਫਿਰ ਉਹ ਰਸਾਲ ਕੀ ਹੈ, ਸੁੰਦਰ ਸਰੂਪ ਹੈ, ਰਸਾਲ ਸੁਣ ਰਸਾਂ ਦਾ ਉਹ ਘਰ ਹੈ ਪਰਮੇਸ਼ਰ।
ਨਾਮ ਠਾਮ ਨਾ ਜਾਤ ਜਾ ਕਰ,
ਹਾਂ ਜਾ ਕਰ ਕੀ ਜਿਸ ਦਾ ਕੋਈ ਖਾਸ ਨਾਮ ਨਹੀਂ ਹੈ, ਤੇ ਖਾਸ ਦਾ ਠਾਮ ਕੀ ਟਿਕਾਣਾ ਨਹੀਂ ਹੈ। ਉਂਝ ਸਾਰੇ ਨਾਮ ਉਸੇ ਦੇ ਹੈ ਜਿਹੜੇ ਗੁਰੂ ਕਲਗੀਧਰ ਜੀ ਨੇ ਅੱਜ ਆਪ ਸਾਹਿਬਾਣੀ ਵਿੱਚ ਲਏ, ਨਵਸਤੋਂ ਅਕਾਲੇ, ਨਵਸਤੋਂ ਕਿਰਪਾਲੇ, ਨਵਸਤੋਂ ਅਰੂਪੇ, ਨਵਸਤੋਂ ਅਨੂਪੇ, ਨਵਸਤੋਂ ਅਪੇਖੇ, ਨਵਸਤੋਂ ਅਲੇਖੇ, ਸਾਰੇ ਉਹਦੇ ਨਾਂ ਲਏ ਆ। ਪਰ ਫਿਰ ਵੀ ਇਹ ਤੇਰਾ ਵੀ ਆਹ ਖਾਸ ਨਾਮ ਹੈ। ਹੋਵੇ ਗੁਰੂ ਨਾਨਕ ਸਾਹਿਬ ਜੀ ਨੇ ਜਾਂ ਬਾਣੀ ਵਿੱਚ ਕਿਹਾ, ਸਤ ਨਾਮ ਤੇਰਾ ਭਰਾ ਪੂਰ ਬਲਾ, ਵੀ ਜਿਹੜਾ ਤੇਰਾ ਸਤਨਾਮ ਹੈ ਇਹ ਸਭ ਤੋਂ ਪਹਿਲਿਆਂ ਤੋਂ ਪਹਿਲਾਂ, ਜਿੰਨੇ ਬਾਕੀ ਨਾਮ ਹੈ ਉਹ ਬਾਅਦ ਵਿੱਚ ਹੈ, ਸਭ ਤੋਂ ਪਹਿਲਾ ਨਾਮ ਤੇਰਾ ਸਤਨਾਮ। ਇਸੇ ਕਰਕੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਹੈ, ਵੀ ਜਿਹੜਾ ਸਤ ਹੈ ਜਿਹੜਾ ਸਦਾ ਤਿਰ ਰਹੇ ਕਦੇ ਨਾ ਨਾਸ਼ ਹੋਏ, ਉਹ ਸਤ ਕਹੋ ਸੱਚ ਕਹੋ। ਇਸ ਕਰਕੇ ਪਹਿਲਾ ਨਾਮ ਸਤ, ਬਾਕੀ ਨਾਮ ਬਾਅਦ ਵਿੱਚ ਹੈ। ਉਹ ਐਰਨ ਵੱਤ ਉਚਲ ਹੋਣ ਕਰਕੇ ਵਿਦਵਾਨਾਂ ਦੇ ਨਾਂ ਉਹਦਾ ਨਾਂ ਫਿਰ ਕੋਟਾਸ ਕਲਪ ਲਿਆ ਹੈ। ਇਸੇ ਤਰ੍ਹਾਂ ਉਹ ਚੱਕਰ ਨਹੀਂ ਕੱਟਦਾ ਹੈ, ਉਹ ਗਿੜਦਾ ਨਹੀਂ ਹੈ, ਇਸ ਕਰਕੇ ਉਹਦਾ ਨਾਂ ਅਚੁੱਤ ਰੱਖ ਲਿਆ ਹੈ। ਉਹ ਸੰਸਕ੍ਰਿਤ ਚੁੱਤ ਨੂੰ ਗਿਣਦਾ ਚੱਕਰ ਦਾ ਹੈ, ਵੀ ਜਿਹੜਾ ਨਾ ਚੱਕਰ ਕੱਟੇ ਨਾ ਗਿੜੇ ਕੱਢੇ ਉਹ ਕੌਣ ਹੈ? ਅਚੁੱਤ ਪਰਮੇਸ਼ਰ ਹੈ। ਔਰ ਸਾਰਿਆਂ ਨੂੰ ਅੰਦਰ ਬੈਠਾ ਦੇਖ ਰਿਹਾ ਹੈ, ਇਸ ਕਰਕੇ ਉਹਦਾ ਨਾਂ ਉਹਨਾਂ ਨੇ ਦ੍ਰਿਸ਼ਟਾ ਰੱਖ ਲਿਆ। ਸਾਰਿਆਂ ਦਾ ਪ੍ਰਕਾਸ਼ਕ ਹੋਣ ਕਰਕੇ ਉਹਨਾਂ ਵਿਦਵਾਨਾਂ ਨੇ ਨਾਂ ਉਹਦਾ ਸਾਖੀ ਰੱਖ ਲਿਆ ਹੈ। ਇਹ ਬਾਕੀ ਨਾਂ ਵੱਖਰੇ, ਜੋ ਸਤਨਾਮ ਉਹਦਾ ਪਹਿਲਾ ਨਾਮ ਹੈ, ਇਸ ਕਰਕੇ ਉਂਝ ਉਹਦਾ ਕੋਈ ਖਾਸ ਨਾਮ ਨਹੀਂ ਹੈ। ਬਾਕੀ ਨਾਮ ਉਹ ਜਿਹੜੀ ਉਹਦੀ ਉਸਤੀ ਵਾਲੇ ਹੈ, ਵਡਿਆਈ ਵਾਲੇ ਹੈ, ਸਭ ਉਸੇ ਦੇ ਨੇ ਹਨ। ਉਹ ਨਾਮ ਠਾਮ ਨਾ ਜਾਤ ਜਾ ਕਰ, ਜਿਸ ਦਾ ਕੋਈ ਖਾਸ ਨਾਮ ਨਹੀਂ ਹੈ, ਇਹ ਖਾਸ ਥਾਂ ਟਿਕਾਣਾ ਨਹੀਂ। ਉਂਝ ਸਾਧ ਸੰਗਤ ਸੱਚਖੰਡ ਹੈ, ਸਤਿਗੁਰ ਪੁਰਖ ਵਸੈ ਨਿਰੰਕਾਰਾ, ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਵੈਕੁੰਠ ਹੈ ਆਹੇ। ਉਂਝ ਸਾਰੇ ਠਾਣੇ ਟਿਕਾਣੇ ਇਹ ਨਹੀਂ ਅਸੀਂ ਕਹਿੰਦੇ ਵੀ ਰੱਬ ਦਾ ਟਿਕਾਣਾ ਆ ਹੈ, ਰੱਬ ਇੱਥੇ ਰਹਿੰਦਾ, ਬਾਕੀ ਥਾਵਾਂ ਵਿੱਚ ਨਹੀਂ। ਸਾਡੇ ਹੈਗੇ, ਅਸੀਂ ਕਹਿੰਦੇ ਸਾਡਾ ਟਿਕਾਣਾ ਉਹ ਹੈ, ਸਾਡਾ ਉਹ ਘਰ ਹੈ, ਉਹ ਪੱਕਾ ਹੈ, ਉਹ ਪੱਕੀ ਰਹਿਸ਼ ਹੈ, ਉਹ ਕੋਠੀ ਹੈ ਸਾਡੀ। ਰੱਬ ਦੇ ਨਹੀਂ ਕਹਿ ਸਕਦੇ ਅਸੀਂ ਫਲਾਨੀ ਕੋਠੀ ਰੱਬ ਦੀ, ਉੱਥੇ ਰਹਿੰਦਾ ਖਾਸ। ਇਸ ਕਰਕੇ ਸਾਰੇ ਥਾਵਾਂ ਵਿੱਚ ਰਹਿਣ ਕਰਕੇ ਪਰਮੇਸ਼ਰ ਦੇ ਸੰਬੰਧ ਵਿੱਚ ਇਹ ਨਹੀਂ ਕਹਿ ਸਕਦੇ ਵੀ ਫਲਾਨਾ ਥਾਂ ਦਾ ਰਹਿਣ ਵਾਲਾ, ਕਿਉਂਕਿ ਉਹ ਤਾਂ ਜਲ ਥਲ ਮਹੀਲ ਪੂਰਿਆ ਸਾਮੀ ਸਿਰਜਣਹਾਰ, ਜਿਵੇਂ ਆਕਾਸ਼ ਹੈ, ਆਕਾਸ਼ ਦੇ ਸੰਬੰਧ ਵਿੱਚ ਅਸੀਂ ਬਿਆਨ ਕਰ ਸਕਦੇ ਵੀ ਆਕਾਸ਼ ਫਲਾਨੇ ਥਾਂ ਰਹਿੰਦਾ ਹੈ, ਫਲਾਨੇ ਥਾਂ ਆਕਾਸ਼ ਹੈ ਨਹੀਂ। ਉਹ ਜਿਵੇਂ ਆਕਾਸ਼ ਸਾਰੇ ਵਿਆਪਕ ਹੈ, ਇਸੇ ਤਰ੍ਹਾਂ ਪਰਮੇਸ਼ਰ ਸਾਰੇ ਵਿਆਪਕ ਹੈ, ਇਸ ਕਰਕੇ ਸਾਰੇ ਥਾਂ ਉਸੇ ਦੇ, ਇਉਂ ਉਹਦਾ ਖਾਸ ਟਿਕਾਣਾ ਨਹੀਂ ਸਾਰੇ ਥਾਵਾਂ ਵਿੱਚ ਹੋਣ ਕਰਕੇ। ਸਰਵ ਥਾਨ
ਨਾਮ ਠਾਮ ਨਾ ਜਾਤ ਜਾ ਕਰ,
ਜਾ ਕਰਕੇ ਜਿਸ ਦਾ ਕੋਈ ਖਾਸ ਵਿਸ਼ੇਸ਼ ਨਾਮ ਨਹੀਂ ਹੈ, ਥਾਮ ਟਿਕਾਣਾ ਨਹੀਂ, ਸਥਾਨ ਨਹੀਂ ਹੈ, ਤੇ ਜਾਤ ਜਿਸ ਕਰਕੇ ਜਿਸਦਾ ਕੋਈ ਜਾਤ ਪਾਤ ਨਹੀਂ। ਜਾਕਰ ਜਾਤ ਦਾ ਅਰਥ ਵੀ ਜਾਣਿਆ ਨਹੀਂ ਜਾਂਦਾ, ਇਸ ਦਾ ਕੋਈ ਖਾਸ ਟਿਕਾਣਾ ਨਹੀਂ ਜਾਣਿਆ ਜਾਂਦਾ, ਖਾਸ ਕੋਈ ਨਾਮ ਨਹੀਂ ਜਾਣਿਆ ਜਾਂਦਾ ਹੈ।
ਰੂਪ ਰੰਗ ਨਾਰੇ,
ਫਿਰ ਜਿਵੇਂ ਰੂਪ ਹੁੰਦਾ ਹੈ, ਕਿਸੇ ਦਾ ਮਧਰਾ ਜਿਹਾ ਆਕਾਰ ਹੁੰਦਾ ਹੈ, ਕਿਸੇ ਦਾ ਲਮੁੱਚਾ ਜਿਹਾ ਆਕਾਰ ਹੁੰਦਾ, ਕੋਈ ਬੌਣੇ ਜਿਹੇ ਹੁੰਦੇ, ਇਸ ਤਰ੍ਹਾਂ ਜਿਹਦਾ ਕੋਈ ਰੂਪ ਨਹੀਂ, ਆਕਾਰ ਨਹੀਂ ਹੈ ਖਾਸ। ਤੇ ਰੰਗ ਜਿਵੇਂ ਪੀੜਾ, ਲਾਲ, ਕਾਲਾ, ਨੀਲਾ, ਦਬ ਖੜੱਬਾ, ਇਸ ਤਰ੍ਹਾਂ ਦਾ ਕੋਈ ਨਹੀਂ ਹੈ। ਹੋਰ ਜਿਵੇਂ ਕੋਈ ਰੇਖਾ ਹੁੰਦੀ ਹੈ ਕਈਆਂ ਦੇ ਹੱਥਾਂ ਪੈਰਾਂ ਵਿੱਚ, ਵੀ ਇਹਦੇ ਮੱਛ ਦੀ ਰੇਖਾ ਹੈ, ਇਹਦੇ ਕੱਛ ਦੀ ਰੇਖਾ ਹੈ, ਇਹਦੇ ਵਿੱਚ ਅੰਦਰ ਰੇਖਾ ਹੈ, ਇਹਦੇ ਮੰਗਲ ਰੇਖਾ, ਇਹ ਭਾਗ ਰੇਖਾ ਹੈ ਇਹਦੀ, ਇਹ ਬੁੱਧ ਰੇਖਾ ਹੈ, ਇਹ ਆਯੂ ਰੇਖਾ ਹੈ, ਇਹ ਅੰਤਕਰਨ ਰੇਖਾ ਹੈ। ਜਿਹੜੇ ਕੋਈ ਯੋਸ਼ੀ ਲੋਕ ਜੇ ਉੱਥਾਂ ਦੀਆਂ ਰੇਖਾ ਨੂੰ ਲਕੀਰਾਂ ਜੀਆਂ ਨੂੰ ਦੇਖ ਕੇ ਉਹਦਾ ਫਲਾ ਦੱਸ ਦੱਸੀ ਜਾਂਦੇ ਵੀ ਆਹ ਭਾਗ ਰੇਖਾ ਤੇਰੀ ਬੜੀ ਵਧੀਆ ਹੈ ਬਈ, ਇਹ ਤਾਂ ਬਹੁਤ ਮਾਇਆ ਧਾਰੀ ਤੂੰ ਹੋਵੇਗਾ। ਇਸੇ ਤਰ੍ਹਾਂ ਕੋਈ ਜਿਹੜੇ ਚੱਕਰਵਰਤੀ ਵੀਰ ਰਾਜੇ ਹੁੰਦੇ ਆ ਜਾਂ ਅਵਤਾਰ ਹੁੰਦੇ ਆ, ਉਹਨਾਂ ਦੇ ਚਰਨਾਂ ਵਿੱਚ ਵੀ ਉਹ ਕਵਲ ਰੇਖਾ ਹੁੰਦੀ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਉਹ ਦੁਰਗਾਦਾਸ ਪੰਡਿਤ ਨੇ ਪਦਮ ਦੀ ਰੇਖਾ ਦੇਖ ਕੇ ਮੱਥੇ ਟੇਕ ਰਿਹਾ ਸੀ ਵੀ ਇਹ ਤਾਂ ਬਹੁਤ ਮਹਾਨ ਤੋਂ ਮਹਾਨ ਹੈ। ਤੇ ਮਹਾਰਾਜ ਬਰਾਜੇ ਹੋਏ ਸੀ ਜਦੋਂ ਉੱਠੇ ਤੇ ਕਹਿੰਦੇ ਵੀ ਕੀ ਦੇਖਦਾ? ਕਹਿੰਦਾ ਮਹਾਰਾਜ ਤੇਰੇ ਚਰਨਾਂ ਦੀ ਰੇਖਾ ਦੇਖਦਾ ਹਾਂ। ਇਹ ਰੇਖਾ ਆਮ ਮਨੁੱਖ ਦੇ ਚਰਨ ਵਿੱਚ ਨਹੀਂ ਹੁੰਦੀ, ਇਹ ਤਾਂ ਦੁਨੀਆਂ ਦਾ ਜਿਹੜਾ ਚੱਕਰਵਰਤੀ ਪਾਤਸ਼ਾਹ ਹੋਵੇ ਜਾਂ ਬਹੁਤ ਕੋਈ ਸਤਿਕਾਰਯੋਗ ਹੋਵੇ, ਅਵਤਾਰ ਹੋਵੇ, ਉਹਦੇ ਚਰਨ ਵਿੱਚ ਹੁੰਦੀ ਇਹ ਰੇਖਾ। ਇਹ ਦੂਜੇ ਪਾਸੇ ਮਹਾਰਾਜ ਮੈਂ ਤੁਹਾਡੇ ਸਰੀਰ ਦੀ ਹਾਲਤ ਦੇਖ ਕੇ ਦੇਖ ਰਿਹਾ ਵੀ ਇਹ ਰੇਖਾ ਐਸੀ ਮਹਾਨ ਹੈ, ਤੇ ਇਹਦਾ ਫਲ ਤੁਹਾਨੂੰ ਮਿਲਿਆ ਨੀ ਹੈ, ਧਰਤੀ ਦੇ ਲੇਟੇ ਪਏ ਹੋ ਤੁਸੀਂ ਤਾਂ ਚੱਕਰਵਰਤੀ ਪਾਤਸ਼ਾਹ ਹੋਣੇ ਚਾਹੀਦੇ, ਤੁਹਾਡੇ ਇਰਦ ਗਿਰਦ ਤਾਂ ਬੇਅੰਤ ਸੰਗਤਾਂ ਹੋਣੀਆਂ ਚਾਹੀਦੀਆਂ ਸੀ, ਹੁਣ ਤੁਸੀਂ ਇਕੱਲੇ ਹੋ। ਇਹ ਮਹਾਰਾਜ ਜਿਹੜੀ ਰੇਖ ਹੈ ਨਾ, ਇਹ ਕਿਸੇ ਸਮੇਂ ਤੁਹਾਨੂੰ ਫਲ ਦੇਊਗੀ, ਇਹ ਆਮ ਨਹੀਂ ਹੁੰਦੀ ਹੈ। ਜਦੋਂ ਫਿਰ ਗੁਰੂ ਅਮਰਦਾਸ ਮਹਾਰਾਜ 12 ਸਾਲ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕਰਕੇ 12 ਬਖਸ਼ਿਸ਼ ਵਰ ਪ੍ਰਾਪਤ ਕਰਕੇ, ਵੀ ਆਪ ਨਿਮਾਣੇ ਦੇ ਮਾਣ ਹੋਵੇ, ਨਿਤਾਣਿਆਂ ਦੇ ਤਾਣ ਹੋਵੋਗੇ, ਨਿਤਰਿਆਂ ਦੇ ਧਿਰ ਹੋਵੋਗੇ, ਨਿਆਸਰਿਆਂ ਦੇ ਆਸਰੇ ਹੋ, ਜਗਤ ਗੁਰੂ ਪ੍ਰਸਿੱਧ ਹੋਵੇ। ਪਰ ਅਕਬਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਆਇਆ ਤੇ ਨਾਲ ਬੇਨਤੀ ਵੀ ਕੀਤੀ, ਮਹਾਰਾਜ ਹਿੰਦੂਆਂ ਦੇ ਧਰਮ ਸਥਾਨ ਇੱਥੇ ਬੜਾ ਭਾਰੀ ਮਹਾਰਾਜ ਭ੍ਰਿਸ਼ਟਪਣਾ ਫੈਲਿਆ, ਬਹੁਤ ਕਰੀਤੀਆਂ ਹੋ ਰਹੀਆਂ, ਤੁਸੀਂ ਮਹਾਰਾਜ ਤੀਰਥ ਯਾਤਰਾ ਦਾ ਬਹਾਨਾ ਜਿਹਾ ਬਣਾ ਕੇ ਉੱਥੇ ਜਾਓ, ਸਧਾਰਨ ਲੋਕਾਂ ਨੂੰ ਸਿੱਧੇ ਰਸਤੇ ਪਾਓ। ਜਦੋਂ ਮਹਾਰਾਜ ਉਹ ਤੀਰਥ ਯਾਤਰਾ ਕਰਨ ਗਏ ਥਾਂ ਥਾਂ ਤੇ ਨਾਮ ਬਾਣੀ ਦਾ ਪ੍ਰਚਾਰ ਕੀਤਾ, ਤੇ ਫਿਰ ਜਦੋਂ ਵਾਪਸ ਪਰਤੇ ਸੀ, ਫਿਰ ਇਸੇ ਦੁਰਗਾ ਦਾਸ ਦੇ ਪਿੰਡ ਭੈਰੋਵਾਲ ਆਏ ਬਾਹਰ। ਜਦੋਂ ਬਾਜੇ ਗਾਜੇ ਭੱਜ ਰਹੇ, ਇਹਨੇ ਪੁੱਛ ਪੜਤਾਲ ਜੀ ਕੀਤੀ ਵੀ ਕੌਣ ਬਾਹਰ ਆਏ? ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਤੀਸਰੀ ਗੱਦੀ ਤੇ ਬੈਠਣ ਵਾਲੇ ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਨਾਲ ਬੜੀਆਂ ਸਿੱਖ ਸੰਗਤਾਂ, ਉਹ ਤੀਰਥ ਯਾਤਰਾ ਕਰਦੇ ਕਰਾਏ ਹੁਣ ਵਾਪਸ ਪਰਤ ਰਹੇ, ਸਭ ਤਰ੍ਹਾਂ ਦੇ ਸਾਧੂ ਭੇਖਾਂ ਦੇ ਉਹਨਾਂ ਦੇ ਨਾਲ ਹੈ। ਇਹ ਕਹਿਣ ਲੱਗਿਆ ਵੀ ਜਿਨ੍ਹਾਂ ਦਾ ਨਾਂ ਉਹ ਗੁਰੂ ਅਮਰਦਾਸ ਮੇਰੇ ਘਰੇ ਆਉਂਦੇ ਹੁੰਦੇ ਸੀ, ਕਿਤੇ ਉਹੀ ਨਾ ਹੋਣ। ਤੇ ਘਰਾਂ ਚੱਲਿਆ, ਦੂਰੋਂ ਦੇਖ ਦੇਖ ਕੇ ਤੇ ਮਹਾਂਦਰਾ ਜਿਹਾ ਪਛਾਣ ਲੱਗਦਾ, ਲੱਗਦੀ ਤਾਂ ਉਹੀ ਹੈ ਮਦਰੇ ਜੀ ਅਸੀਰ ਵਾਲੇ। ਫਿਰ ਆ ਕੇ ਮੱਥਾ ਟੇਕ ਕੇ ਬੈਠ ਗਿਆ, ਕਹਿੰਦਾ ਮਹਾਰਾਜ ਮੈਨੂੰ ਪਛਾਣ ਲਿਆ? ਕਹਿੰਦੇ ਹਾਂ, ਸਾਲ ਦੀ ਸਾਲ ਪੂਰੇ ਗੁਰੂ ਦੀ ਢੂੰਡ ਵਿੱਚ ਅਸੀਂ ਉੱਥੇ ਜਾਂਦੇ ਹੁੰਦੇ ਸੀ ਗੰਗਾ ਤੇ, ਵੀ ਇਸ ਤਰ੍ਹਾਂ ਤੇਰੇ ਘਰ ਆਉਂਦੇ ਜਾਂਦੇ ਰਹਿੰਦੇ ਸੀ, ਜਾਣਦੇ ਹਾਂ। ਫਿਰ ਕਹਿਣ ਲੱਗਿਆ ਮਹਾਰਾਜ ਜੋ ਮੈਂ ਤੁਹਾਡੀ ਰੇਖਾ ਜੀ ਦੇਖ ਕੇ ਕੋਈ ਕਿਹਾ ਸੀ ਤੇ ਉਹ ਬਚਨ ਯਾਦ ਹੈ? ਕਹਿੰਦੇ ਹਾਂ, ਵੀ ਉਹ ਵੀ ਯਾਦ ਹੈ ਵੀ ਤੂੰ ਕਹਿੰਦਾ ਸੀ ਵੀ ਬਹੁਤ ਮਹਾਨ ਰੇਖਾ ਹੈ ਤੁਹਾਡੇ ਚਰਨਾਂ ਵਿੱਚ, ਇਹ ਤਾਂ ਚੱਕਰਵਰਤੀ ਜਾਂ ਅਵਤਾਰੀ ਪੁਰਸ਼ ਦੇ ਹੁੰਦੀ ਹੈ। ਫਿਰ ਮਹਾਰਾਜ ਤੁਸੀਂ ਕਹਿੰਦੇ ਸੀ ਮੈਨੂੰ ਕੁਛ ਲੈ ਲਾ, ਤੇ ਮੈਂ ਕੀ ਕਿਹਾ ਸੀ? ਕਹਿੰਦੇ ਤੂੰ ਕਿਹਾ ਸੀ ਵੀ ਜਦੋਂ ਇਸ ਰੇਖਾ ਦਾ ਫਲਾਂ ਦੇਸ਼ ਨੂੰ ਮਿਲਿਆ ਨਾ, ਤੁਸੀਂ ਮਹਾਨ ਤੋਂ ਮਹਾਨ ਬਣ ਗਏ, ਫਿਰ ਮੈਂ ਮੰਗੂੰਗਾ, ਫਿਰ ਮੂੰਹ ਮੰਗਿਆ ਤੁਸੀਂ ਮੈਨੂੰ ਦਿਓ। ਕਹਿੰਦੇ ਹਾਂ, ਵੀ ਤੇਰੇ ਨਾਲ ਬਚਨ ਕੀਤਾ ਸੀ, ਚੰਗਾ ਹੁਣ ਤੂੰ ਵੀ ਮੰਗ ਲੈ, ਪਰ ਇੰਨੀ ਗੱਲ ਹੈ ਵੀ ਜਾਂ ਤਾਂ ਇਸ ਲੋਕ ਦੇ ਜਾਂ ਅਗਲੇ ਲੋਕ ਦੇ। ਫਿਰ ਵਿਚਾਰਾਂ ਜੀਆਂ ਕਰਨ ਲੱਗਿਆ ਵੀ ਹੁਣ ਕੀ ਕਰੀਏ, ਇਸ ਲੋਕ ਦੇ ਮੰਗੀਏ ਕਿ ਅਗਲੇ ਲੋਕ ਦੇ? ਗੁਰੂ ਅਮਰਦਾਸ ਸਾਹਿਬ ਕਹਿੰਦੇ ਮਹਾਰਾਜ ਵੀ ਕੀ ਗੱਲ ਪੜਤਾ, ਮੰਗਦਾ ਕਿਉਂ ਨਹੀਂ ਹੈ? ਕਹਿੰਦਾ ਮਹਾਰਾਜ ਵਿਚਾਰ ਕਰ ਰਹੇ ਹਾਂ, ਕੋਈ ਤਸੱਲੀ ਨਹੀਂ ਹੋ ਰਹੀ ਹੈ। ਕਹਿੰਦਾ ਤਸੱਲੀ ਕਿਉਂ ਨਹੀਂ ਹੋ ਰਹੀ ਹੈ? ਕਹਿੰਦੇ ਮਹਾਰਾਜ ਵੀ ਜੇ ਹੁਣ ਇਸ ਲੋਕ ਦੇ ਸਾਰੀਆਂ ਸੁੱਖ ਸਹੂਲਤਾਂ ਮੈਂ ਮੰਗ ਲੈਂਦਾ, ਪਰ ਲੋਕ ਦਾ ਨਾ ਕੁਝ ਮਿਲਿਆ, ਫਿਰ ਉੱਥੇ ਜਵਾਂ ਦੇ ਵਸੋਂ ਦੁੱਖ ਭੋਗੂੰਗਾ। ਜੇ ਇੱਥੇ ਦਾ ਨਹੀਂ ਮੰਗਦਾ ਪਰ ਲੋਕ ਦਾ ਮੰਗਦਾ, ਹੁਣ ਨੰਗ ਭੁੱਖ ਨਾਲ ਘੁੰਡਿਆ ਅੱਗੇ ਵੀ ਬਾਕੀ ਜ਼ਿੰਦਗੀ ਕੀ ਨੰਗ ਭੁੱਖ ਨਾਲ ਕਰੂੰਗਾ? ਮਹਾਰਾਜ ਕਹਿੰਦੇ ਫਿਰ ਇਸ ਕਰਕੇ ਤੂੰ ਇਉਂ ਲੱਗਦਾ ਵੀ ਦੋਵੇਂ ਮੰਗਦਾ। ਕਹਿੰਦੇ ਮਹਾਰਾਜ ਵੀ ਆਪਦਾ ਸਿੱਖ ਸੇਵਕ ਹੋਵੇ, ਆਪਦਾ ਹੋਵੇ ਪੁਜਾਰੀ, ਉਹਦਾ ਫਿਰ ਦੋਹਾਂ ਲੋਕਾਂ ਵਿੱਚ ਸੁਖੀ ਰਹਿਣਾ ਚਾਹੀਦਾ, ਆਪ ਜੀ ਵਰਗਾ ਦਾਤਾ ਮਿਲੇ, ਸਭ ਕੁਝ ਮਿਲਣਾ ਚਾਹੀਦਾ ਇੱਥੋਂ ਦਾ ਵੀ ਉੱਥੋਂ ਦਾ। ਮਹਾਰਾਜ ਕਹਿੰਦੇ ਵੀ ਚੰਗਾ, ਤੂੰ ਸਦੋਵੇਂ ਲੋਕਾਂ ਦਾ ਲੈ ਲੈ। ਇਸ ਤਰ੍ਹਾਂ ਜਾਣੀ ਪਰਮੇਸ਼ਰ ਦੇ ਚਰਨਾਂ ਵਿੱਚ ਜਾਂ ਹੱਥ ਵਿੱਚ ਕੋਈ ਰੇਖਾ ਨਹੀਂ ਹੈ ਵੀ ਜੀ ਤੂੰ ਉਹਨੂੰ ਕਹੇ ਵੀ ਇਹ ਵੀ ਤੇਰੇ ਵੀ ਰੱਬਾ ਬਹੁਤ ਵੱਡੀ ਮਹਾਨ ਰੇਖਾ, ਚਰਨਾਂ ਵਿੱਚ ਤੂੰ ਤਾਂ ਬਹੁਤ ਵੱਡਾ। ਹੈ ਸਰਾਵ ਦੀ ਕੋਈ ਚਰਨਾ ਵਿੱਚ ਮੱਛ ਕਛਾ ਦੀ ਰੇਖਾ ਨਹੀਂ ਹੈ।
ਆਦ ਪੁਰਖ ਉਦਾਰ ਮੂਰਤ,
ਫਿਰ ਤਾਂ ਆਦੀ ਪੁਰਖ ਹੈ, ਮੁੱਢਲਾ ਪੁਰਖ ਹੈ, ਪਰਿਪੂਰਨ ਹੈ ਤੇ ਉਦਾਰ ਮੂਰਤ ਸਖੀ ਦਾਤਾ ਸਰੂਪ ਹੈ। ਪਰਮੇਸ਼ਰ ਉਦਾਰ ਨੋ ਸ੍ਰੇਸ਼ਟ ਦਾ ਉਹ ਸ੍ਰੇਸ਼ਟ ਸਰੂਪ ਹੈ ਵਾਹਿਗੁਰੂ।
ਅਜੋਨ ਆਦ ਅਸੇ,
ਅਜੋਨ ਆਦ ਅਸੇ, ਚੋਨੀਆਂ ਤੋਂ ਰਹਿਤ ਸਭ ਦਾ ਆਦ ਹੈ, ਮੁੱਢ ਹੈ ਅਸੇਖ। ਇਸੇ ਤਰ੍ਹਾਂ ਉਹ ਅਸੇਖ ਨੂੰ ਸਾਰਿਆਂ ਦਾ ਹੁੰਦਾ, ਸਾਰਿਆਂ ਦੀ ਆਦ ਹੈ, ਸਾਰਿਆਂ ਦਾ ਮੁੱਢ ਹੈ। ਅਸੇਖ ਨੂੰ ਪੂਰਨ ਦਾ ਹੁੰਦਾ, ਉਹ ਸਾਰੇ ਪਰਿਪੂਰਨ ਹੈ। ਸੇਖ ਨੂੰ ਉਹ ਸਾਕਾਂ ਰਿਸ਼ਤਿਆਂ ਦਾ ਹੁੰਦਾ, ਉਹ ਸਾਕਾਂ ਰਿਸ਼ਤਿਆਂ ਤੋਂ ਰਹਿਤ ਹੈ। ਸੋ ਇਸ ਰਾਹੇ ਪਰਮੇਸ਼ਰ ਤੋਂ ਸਾਰੇ ਪਰਿਪੂਰਨ ਹੈ, ਸਾਰਿਆਂ ਦੀ ਆਦ ਹੈ, ਸਾਰਿਆਂ ਰਿਸ਼ਤਿਆਂ ਸਾਕਾਂ ਤੋਂ ਤੂੰ ਰਹਿਤ ਵੀ ਹੈ।
ਦੇਸ਼ ਔਰ ਨਪੇਸ ਜਾ ਕਰ,
ਜਿਸ ਪਰਮੇਸ਼ਰ ਦਾ ਕਹਿੰਦੇ ਕੋਈ ਖਾਸ ਦੇਸ਼ ਨੀ, ਖਾਸ ਕੋਈ ਥਾਂ ਟਿਕਾਣਾ ਨੀ, ਹੋਰ ਉਹਦਾ ਕੋਈ ਖਾਸ ਭੇਸ ਨਹੀਂ ਹੈ। ਵੀ ਫਲਾਨਾ ਆਹ ਲਿਬਾਸ ਪਹਿਨਦਾ, ਜਿਵੇਂ ਨਿੰਗ ਸਿੰਘ ਨੀਲੇ ਕੱਪੜੇ ਪਹਿਨਦੇ ਆ, ਕੁੱਕੇ ਦੇ ਰੇਸ਼ਮੀ ਚਿੱਟੇ ਕੱਪੜੇ ਦੇ ਘੁੱਟਵਾਂ ਜਾਂ ਪਜਾਮਾ ਪਾਉਂਦੇ ਆ, ਡੰਨਾ ਇਸ ਤਰ੍ਹਾਂ ਕੋਈ ਲੰਮਾ ਚੋਲਾ ਪਾਉਂਦੇ ਆ, ਕੋਈ ਦੂਜਾ ਕਮੀਜ਼ ਜਾਂ ਪਾ ਲੈਂਦੇ। ਵੀ ਇਸ ਤਰ੍ਹਾਂ ਭੇਸ ਹੈ, ਲਿਬਾਸ ਅੱਡੋ ਅੱਡੀ। ਵੀ ਪਰਮੇਸ਼ਰ ਕੋਈ ਖਾਸ ਭੇਸ ਨੀ, ਖਾਸ ਲਿਬਾਸ ਨਹੀਂ, ਵਿਵਾਹ ਹੀ ਪਹਿਨ ਕੇ ਰਾਜੀ ਹੈ। ਜਿਸਦਾ ਕੋਈ ਖਾਸ ਭੇਸ ਨੀ, ਖਾਸ ਕੋਈ ਟਿਕਾਣਾ ਨਹੀਂ ਹੈ।
ਰੂਪ ਰੇਖ ਨਰਾਗ,
ਜਿਸਦਾ ਕੋਈ ਰੂਪ ਨੀ, ਆਕਾਰ ਨੀ ਖਾਸ, ਹੋਰ ਮਛਕਸ਼ ਦੀ ਰੇਖਾ ਨਹੀਂ ਹੈ, ਨਾ ਉਹਦੇ ਅੰਦਰ ਰਾਗ ਦਵੈਸ਼ ਹੈ। ਸਾਡੇ ਅੰਦਰ ਈਰਖਾ ਦਵੈਸ਼ ਭਰੀ ਪਈ ਹੈ। ਇਹ ਜਿਹੜਾ ਕੋਈ ਮਿੱਤਰ ਉਹਦੇ ਨਾਲ ਸਾਡੀ ਨਿਗਾਹ ਹੋਰ ਹੈ, ਦੁਸ਼ਮਣ ਦੇ ਵੱਲੀ ਸਾਡੀ ਨਿਗਾਹ ਹੋਰ ਹੈ, ਉਹਦੇ ਅੰਦਰ ਕੋਈ ਐਸ ਰਾਗ ਦਵੈਸ਼ ਨਹੀਂ। ਰੂਪ ਰੇਖ ਨਾ ਰਾਗ, ਰਾਗ ਨੂੰ ਮੋਹ ਦਾ ਵੀ ਹੁੰਦਾ, ਜਿਸਦੇ ਅੰਦਰ ਕੋਈ ਮੋਹ ਨਹੀਂ ਹੈ ਕਿਸੇ ਦਾ, ਉਹ ਫਲਾਨੇ ਨਾਲ ਨਾ ਖਾਸ, ਜਿਸਦਾ ਕੋਈ ਕਿਸੇ ਨਾਲ ਉਹਦਾ ਪ੍ਰੇਮ ਹੈ। ਉਂਝ ਸਾਰਿਆਂ ਦਾ ਪ੍ਰੇਮੀ ਪਿਆਰਾ ਪ੍ਰੇਮ ਰੂਪ ਹੈ, ਉਂਝ ਨਾ ਮੋਹ ਹੈ ਕਿਸੇ ਨਾਲ ਉਹਦਾ, ਨਾ ਕਿਸੇ ਨਾਲ ਖਾਸ ਯਾਦ ਪ੍ਰੇਮ ਹੈ।
ਜਤਰ ਤਤਰ ਦਿਸ਼ਾ ਵਿਸ਼ਾ,
ਹਾਂ ਜਤਰ ਤਤਰ ਕੇ ਜਿੱਥੇ ਕਿੱਥੇ ਜਿੱਧਰ ਕਿੱਧਰ ਹਰ ਪਾਸੇ ਹੀ, ਭਾਵੇਂ ਦਿਸ਼ਾ ਸ਼ਰ ਦੀ ਤਰਫ ਹੈ, ਭਾਵੇਂ ਸ਼ਿਵ ਦੀ ਤਰਫ ਹੈ, ਜਾਂ ਪਹਾੜ ਦੀ ਤਰਫ ਹੈ, ਜਾਂ ਦੱਖਣ ਦੀ ਤਰਫ ਹੈ। ਇਹ ਚਾਰ ਦਿਸ਼ਾ, ਚਾਰ ਦਿਸ਼ਾ ਹੁੰਦੀਆਂ, ਜਿਹਨੂੰ ਚਾਰ ਉਪਦਿਸ਼ਾ ਵੀ ਕਹਿ ਦਿੰਦੇ, ਜਿਹੜੀ ਇਹ ਪੱਛਮ ਅਤੇ ਪਹਾੜ ਦੀ ਨੁੱਕਰ ਜੀ ਹੈ, ਇਹਨੂੰ ਇੱਕ ਵਿਦਿਸ਼ਾ ਕਹਿੰਦੇ। ਇਸੇ ਤਰ੍ਹਾਂ ਪੂਰਬ ਅਤੇ ਦੱਖਣ ਦੀ ਵਿਚਕਾਰਲੀ ਨੁੱਕਰ ਜੀ, ਉਹਨੂੰ ਵਿਦਿਸ਼ਾ ਉਪਦਿਸ਼ਾ ਕਹਿੰਦੇ। ਜਾਣੀ ਇਹ ਜਿਹੜੀਆਂ ਚਾਰੇ ਦਿਸ਼ਾ, ਚਾਰੇ ਤਰਫ ਇਹਨਾਂ ਦੀਆਂ ਚਿੜਕਾ ਵਿਚਕਾਰਲੀਆਂ ਜਿਹੜੀਆਂ ਚਾਰ ਤਰਫ ਹੈ, ਚਾਰ ਨੁਕਰਾਂ, ਉਹਨਾਂ ਨੂੰ ਵਿਦਿਸ਼ਾ ਉਪਦਿਸ਼ਾ ਕਹਿੰਦੇ ਨੇ। ਉਹਨਾਂ ਦੇ ਨਾਂ ਵੀ ਕੀ ਵਿਦਵਾਨਾਂ ਨੇ ਕਲਪੇ, ਈਸ਼ਾਨ ਕੌਣ ਹੈ ਜੀ, ਇਹ ਨੈਰਤ ਕੌਣ ਹੈ, ਇਹ ਅਗਨੀ ਕੌਣ ਹੈ, ਇਹ ਵਾਇਵ ਕੌਣ ਹੈ। ਇਸ ਤਰ੍ਹਾਂ ਜਿਹੜੀਆਂ ਕੋਈ ਦਿਸ਼ਾ ਤੇ ਵਿਸ਼ਾ ਉਪਦਿਸ਼ਾ, ਉੱਪਰਲੇ ਆਕਾਸ਼ ਦੀ ਇੱਕ ਦਿਸ਼ਾ, ਹੇਠਲੀ ਧਰਤੀ ਦੀ ਪਤਾਲ ਬਲੀ, ਇਹ ਦਸੋ ਦਿਸ਼ਾ ਹੋ ਜਾਂਦੀ ਹੈ, ਦਸੇ ਤਰਫਾਂ ਹੋ ਜਾਂਦੀ। ਵੀ ਜਿੱਥੇ ਕਿੱਥੇ ਦਿਸ਼ਾ ਉਪਦਿਸ਼ਾ ਜਨ ਹਰ ਪਾਸੇ, ਦਸੋ ਦਿਸ਼ਾ ਵਿੱਚ ਹੀ
ਹੋਏ ਫੈਲਿਓ ਅਨਰਾਗ,
ਇਹ ਪਰਮੇਸ਼ਰ ਤੂੰ ਕਹਿੰਦੇ ਰਾਗ ਤੋਂ ਰਹਿਤ ਹੋ ਕੇ, ਮੋਹ ਤੋਂ ਰਹਿਤ ਹੋ ਕੇ ਹਰ ਪਾਸੇ ਫੈਲ ਰਿਹਾ ਹੈ। ਅੰਨ ਦਾ ਅਰਥ ਹੁੰਦਾ ਨਿਰੰਤਰ ਇੱਕ ਰਸ, ਸਾਰੇ ਪਾਸੇ ਤੂੰ ਮਾਰਾ ਲਾ ਕੇ ਪ੍ਰੇਮ ਰੂਪ ਹੋ ਕਰਕੇ ਫੈਲ ਰਿਹਾ ਹੈ।
ਨਾਮ ਕਾਮ ਬਿਹੀਨ ਪੇਖਤ,
ਫਿਰ ਪਰਮੇਸ਼ਰ ਤੂੰ ਨਾਮ ਤੋਂ ਬਗੈਰ ਹੈ ਤੇ ਕਾਮਨਾ ਤੋਂ ਬਿਨਾਂ ਹੈ, ਹਮੇਸ਼ਾ ਤੋਂ ਬਿਨਾ ਤੇ ਸਾਰਿਆਂ ਨੂੰ ਪੇਖਤ ਕੀਏ ਪੇਖਦਾ ਦਿਸ਼ਟਾ ਰੂਪ ਹੋ ਕੇ
ਧਾਮ ਹੂੰ ਨਹਿ ਜਾਹੇ
ਜਿਸ ਪਰਮੇਸ਼ਰ ਦਾ ਕੋਈ ਖਾਸ ਧਾਮ ਕੀਏ ਕਰਨੀ ਹੈ ਟਿਕਾਣਾ ਨਹੀਂ ਹੈ ਸਾਰੇ ਟਿਕਾਣੇ ਉਸੇ ਦੇ ਅਸਰ ਵਿਆਪੀ ਹੋਣ ਕਰਕੇ
ਸਰਬ ਮਾਨ ਸਰਬਤਰ ਮਾਨ
ਇਉਂ ਸਰ ਸੰਗਤੀ ਉਸੇ ਦਾ ਕਰ ਵਿਕੁੰਠ ਵੀ ਅਜੂ ਬਲਕਿ ਦੁਆਰ ਕਰੋ ਵੀ ਇਹ ਸਾਰੇ ਉਸੇ ਦੇ ਟਿਕਾਣੇ ਸਾਰੇ ਉਂਝ ਖਾਸ ਨੀ ਸਰਬ ਮਾਨ ਸਾਰਿਆਂ ਦੇ ਮੰਨਣ ਕਰਨ ਯੋਗ ਹੋ ਜੀ ਆਪ ਇਸੇ ਤਰ੍ਹਾਂ ਸਰਵਤਰ ਮਾਨ ਸਰਵਤਰ ਸਾਰੇ ਆਪ ਜੀ ਨੂੰ ਮੰਨਦੇ 33 ਕਰੋੜ ਦੇਵਤੇ ਵੀ ਦੈਂਤ ਰਾਕਸ਼ ਵੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਰਿਖੀ ਮੁਨੀ ਪੀਰ ਪਕੰਬਰ ਸਾਰੇ ਆਪ ਜੀ ਨੂੰ ਮੰਨਦੇ ਪੂਜਦੇ ਹਨ
ਸਦੈਵ ਮਾਨਤ ਤਾਂ
ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੇ ਤਾਂ ਹੀ ਇਹ ਨਹੀਂ ਵੀ ਇਸ ਸਮੇਂ ਮੰਨਦੇ ਤੇ ਪਿਛਲੇ ਸਮੇਂ ਨਹੀਂ ਮੰਨਦੇ ਸੀ ਆਉਣ ਵਾਲੇ ਸਮੇਂ ਨਹੀਂ ਮੰਨਣਗੇ ਕਹਿੰਦੇ ਉਸਦੇ ਤਾਂ ਹੀ ਸਦਾ ਮਾਨਤ ਹਮੇਸ਼ਾ ਹੀ ਮੰਨਦੇ ਆ ਜਦੋਂ ਤੋਂ ਇਹ ਸੰਸਾਰ ਹੋਂਦ ਹਸਤੀ ਵਿੱਚ ਆਇਆ ਉਦੋਂ ਤੋਂ ਲੈ ਕੇ ਪਰਮੇਸ਼ਰ ਦੀ ਪੂਜਾ ਹੋ ਗਈ ਉਹਦਾ ਮੰਨਣਾ ਪੂਜਣਾ ਹੋ ਰਿਹਾ ਜਦੋਂ ਸਰਾਰ ਦੀ ਸੰਸਾਰ ਦੀ ਸਮਾਪਤੀ ਹੋ ਜਾਊਗੀ ਇਹਨੇ ਵੀ ਉਹਦੀ ਮੰਨਤਾ ਬੰਦ ਹੋ ਜਾਊਗੀ ਉਹਦੀ ਪੂਜਾ ਫਿਰ ਵੀ ਉਵੇਂ ਕਾਇਮ ਹੈ ਜਦੋਂ ਫਿਰ ਉਹਨੇ ਆਪਣੀ ਇੱਛਾ ਅਨੁਸਾਰ ਇਹ ਸੰਸਾਰ ਦੀ ਹੋਂਦ ਵਿੱਚ ਲਿਆਂਦਾ ਫਿਰ ਉਹਦੀ ਉਸੇ ਤਰ੍ਹਾਂ ਪੂਜਾ ਸ਼ੁਰੂ ਹੋ ਜਾਣੀ ਹੈ ਇਸ ਕਰਕੇ ਜਦੋਂ 36 ਯੁੱਗ ਵਰਤਿਓ ਗੁਬਾਰਾ ਤਾੜੀ ਲਾਈ ਅਪਰ ਅਪਾਰਾ ਧੰਦੂ ਕਾਰ ਨਿਰਾਲਾ ਬੈਠਾ ਨਾ ਤਦ ਧੰਦ ਪਸਾਰਾ ਹੈ ਕਿ ਫਿਰ ਵੀ ਉਹਦੀ ਮਾਨ ਪੂਜਾ ਜਦੋਂ ਮਹਾਰਾਜ 36 ਯੁੱਗ ਕੋ ਬਨੇਰ ਵਰਿਆ ਤੂੰ ਸਮਾਧੀ ਲਾ ਰਹੀ ਹੈ ਪ੍ਰਪਾਰ ਇਸ ਤਰ੍ਹਾਂ ਤੂੰ ਸਾਰਿਆਂ ਸਮਾਂ ਵਿੱਚ ਤੈਨੂੰ ਮੰਨਦੇ ਹਨ ਮਹਾਂਪਰਲੋਂ ਸਮੇਂ ਵੀ ਪ੍ਰਕਿਰਤੀ ਪਰਲੋਂ ਸਮੇਂ ਵੀ ਰਾਤ ਦਿੰਦੀ ਆ ਜਿਹੜੀ ਕੋਈ ਜਦੋਂ ਅਸੀਂ ਸੌ ਜਾਂਦੇ ਸਮਝ ਲਓ ਪਰਲੋਂ ਹੀ ਹੈ ਇਹ ਸਾਰਿਆਂ ਸਮਿਆਂ ਵਿੱਚ ਆਪ ਜੀ ਨੂੰ ਮੰਨਦੇ ਹਨ
ਏਕ ਮੂਰਤ ਅਨੇਕ ਦਰਸ਼ਨ
ਮੇਰੇ ਤੋਂ ਇੱਕ ਸਰੂਪ ਵਾਲਾ ਹੈ ਇੱਕ ਓਂਕਾਰ ਸਰੂਪ ਹੈ ਇੱਕ ਦਵੈਰ ਸਰੂਪ ਵਾਲਾ ਹੈ ਅਨੇਕ ਦਰਸ਼ਨ ਅਨੇਕਾਂ ਰੂਪ ਵਿੱਚ ਦਰਸ਼ਨ ਹੋ ਰਹੇ ਹੈ ਸਾਰੇ ਸਰੀਰਾਂ ਵਿੱਚ ਤੂੰ ਹੀ ਬੈਠਾ ਹੈ ਇਸ ਕਰਕੇ ਅਨੇਕ ਦਰਸ਼ਨ ਅਨੇਕਾਂ ਜਿਹੜੇ ਦਰਸ਼ਨ ਨੇ ਉਹ ਸ਼ਾਸਤਰ ਆਪ ਜੀ ਦਾ ਕਥਨ ਕਰ ਰਹੇ ਹਨ ਹਰੇਕ ਰੂਪ ਇੱਕ ਰੂਪ ਵਾਲਾ ਹੋ ਕੇ ਵੀ ਤੂੰ ਅਨੇਕਾਂ ਰੂਪ ਹੋ ਕੇ ਦਰਸ਼ਨ ਦੇ ਰਿਹਾ ਹੈ
ਤੀਨ ਰੂਪ ਅਨੇਕ
ਫਿਰ ਆਪ ਜੀ ਨੇ ਮਹਾਰਾਜ ਜੀ ਰੂਪ ਹੋ ਕੇ ਅਨੇਕਾਂ ਰੂਪ ਵੀ ਧਾਰਨ ਕੀਤੇ ਹੋਏ ਹਨ
ਖੇਲ ਖੇਲ ਅਖੇਲ ਖੇਲਨ
ਇਸ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਖੇਲਾਂ ਨੂੰ ਤੂੰ ਖੇਲਦਾ ਹੈ ਤੇ ਖੇਲਦਾ ਹੋਇਆ ਖੇਲਾਂ ਨੂੰ ਫਿਰ ਤੂੰ ਅਖੇਲ ਹੈ ਖੇਲਣ ਤੋਂ ਰਹਿਤ ਹੈ ਜਾਂ ਅਖੇਲ ਹੁੰਦਾ ਹੋਇਆ ਖੇਲਾਂ ਨੂੰ ਖੇਲਦਾ ਹੈ ਤੇ ਖੇਲ ਕੇ ਫਿਰ ਅਖੇਲ ਹੋ ਜਾਂਦਾ ਕਿਉਂਕਿ ਜਦੋਂ ਸਾਰਾ ਕੁਛ ਹੀ ਢਾ ਢੂ ਦਿੰਦਾ ਹੈ ਖਤਮ ਹੈ ਤੇ ਖੇਲ ਖਤਮ ਹੈ ਨਾ ਤੇ ਪਰਮੇਸ਼ਰ ਵਰਗੀ ਖੇਲ ਤਾਂ ਨੀ ਕੋਈ ਖੇਲਦਾ ਜਿਵੇਂ ਬੱਚੇ ਖੇਲਾਂ ਖੇਲਦੇ ਮਿੱਟੀ ਦੀਆਂ ਢੇਰੀਆਂ ਜਿਹੀਆਂ ਬਣਾ ਲੈਂਦੇ ਹੈ ਪਾਉਂਦੇ ਹੋਏ ਢਾਡੂ ਆਉਂਦੇ ਖੇਲ ਖਤਮ ਕਰੇ ਆਉਂਦੇ ਆ ਪਰਮੇਸ਼ਰ ਕਹਿੰਦੇ ਖੇਲਾਂ ਨੂੰ ਖੇਲਦਾ ਹੋਇਆ ਫਿਰ ਕਹਿੰਦੇ ਖੰਡਾ ਕੇ ਖੇਲਣ ਕੇ ਖੰਡਾ ਕੇ ਤੇ ਅਖੇਲ ਹੋ ਜਾਂਦਾ ਹੈ ਇਹ ਨਹੀਂ ਵੀ ਉਹ ਆਪ ਵੀ ਨਾਲ ਹੀ ਉਹਦੀ ਖੇਲ ਸਮਾਪਤ ਹੋ ਜਾਏ ਆਪ ਅਖੇਲ ਖੇਲ ਖੜਾ ਕੇ ਆਪ ਅਖੇਲ ਹੋ ਜਾਂਦਾ ਹੈ
ਅੰਤ ਕੋ ਫਿਰ
ਅਖੀਰ ਨੂੰ ਫਿਰ ਆਪ ਹੀ ਹੁੰਦਾ ਹੈ ਬਾਕੀ ਤਰ੍ਹਾਂ ਤਰ੍ਹਾਂ ਦੀਆਂ ਖੇਲਾਂ ਨੂੰ ਖਿਲਾਉਂਦਾ ਤੇ ਇਸੇ ਤਰ੍ਹਾਂ ਉਹ ਜਿਹੜੀ ਖੇਲਾਂ ਨੂੰ ਖੇਲਣ ਕੀ ਖੰਡਾ ਵੀ ਦਿੰਦਾ ਤੇ ਖੇਲ ਕੇ ਖੜਾ ਕੇ ਤੇ ਫਿਰ ਅਖੇਲ ਵੀ ਹੋ ਜਾਂਦਾ ਆਪ ਖੇਲ ਤੋਂ ਰਹਿਤ ਹੋ ਜਾਂਦਾ ਅਖੀਰ ਨੂੰ ਫਿਰ ਉਹ ਸਾਰੀਆਂ ਖੇਲਾਂ ਖੇਲ ਕੇ ਇਹ ਕੀ ਹੁੰਦਾ ਹੈ?
ਦੇਵ ਭੇਵ ਨਾ ਜਾਣਹੀ,
ਜਿਸ ਪਰਮੇਸ਼ਰ ਦਾ ਜਿਹੜੇ ਦੇਵ ਦੇਵ ਨੀ ਭੇਦ ਜਾਣਦੇ ਹਨ,
ਜਿਹ ਵੇਦ ਔਰ ਕਤੇ,
ਹੋਰ ਜਿਹੜੇ ਕੋਈ ਚਾਰ ਵੇਦ ਹੈ ਤੇ ਮੁਸਲਮਾਨਾਂ ਦੀਆਂ ਜਿਹੜੀਆਂ ਚਾਰ ਕਤੇ ਬਾਂਹ ਹਨ, ਇਹ ਵੀ ਜਿਸ ਦਾ ਭੇਦ ਨੀ ਜਾਣ ਸਕਦੀਆਂ, ਉਹ ਕਥਨ ਕਰਦੀਆਂ ਉਸ ਦਾ ਵੀ ਉਹ ਖੁਦਾ ਐਸਾ, ਰੱਬ ਇਹੋ ਜਿਹਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇਹੋ ਜਿਹਾ ਹੈ, ਉਹ ਕੁਟਸਥ ਹੈ, ਉਹ ਸਾਖੀ ਹੈ, ਉਹ ਦ੍ਰਿਸ਼ਟਾ ਹੈ, ਉਹ ਜਨਮਾ ਹੈ। ਸੋ ਬਾਰਾਂ ਨਾਂ ਲੈ ਲੈ ਕੇ ਖਾਸ ਉਹਦਾ ਕਥਨ ਕਰਦੇ ਹੈ, ਉਂਝ ਸਾਰਾ ਨਹੀਂ ਉਹਦਾ ਕਥਨ ਕਰ ਸਕਦੇ, ਜਾਣ ਸਕਦੇ ਭੇਦ ਨਾ। ਜਿਹੜੀਆਂ ਅੰਜੀਲ ਹੈ, ਤੁਰੇਤ ਹੈ, ਜੰਬੂਰ ਹੈ, ਕੁਰਾਨ ਹੈ, ਚਾਰ ਕਤੇ ਪਾਉਂਦੇ ਨਾ ਹੈ, ਇਹ ਚਾਰ ਕਿਤੇਬਾਂ ਵੀ ਉਹਦਾ ਭੇਤ ਨਹੀਂ ਜਾਣ ਸਕਦੀਆਂ ਹਨ।
ਰੂਪ ਰੰਗ ਨਾ ਜਾਤ ਪਾਤ,
ਹਾਂ, ਜਿਸ ਪਰਮੇਸ਼ਰ ਦਾ ਕੋਈ ਖਾਸ ਰੂਪ ਆਕਾਰ ਨਹੀਂ, ਖਾਸ ਲਾਲ ਪੀੜਾ ਰੰਗ ਨਹੀਂ ਹੈ, ਨਾ ਕੋਈ ਖਾਸ ਜਾਤ ਹੈ, ਜਾਤੀ ਹੈ, ਨਾ ਕੋਈ ਪਾਤ ਬਰਾਦਰੀ ਹੈ, ਪੰਗਤੀ ਹੈ।
ਸੋ ਜਾਨਈ ਕਿਹ ਜੇਬ,
ਦੇ ਜੇਬ ਕੇ ਜਿਸ ਤਰ੍ਹਾਂ ਦਾ ਕੋਈ ਪਰਮੇਸ਼ਰ ਹੈਗਾ ਉਸਨੂੰ, ਸੋ ਉਸਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਕੋਈ ਜਾਣ ਸਕਦਾ ਹੈ? ਜਾਂ ਸੋ ਜਾਨਈ ਕਿਹ ਜੇਬ, ਉਸਦੀ ਜਿਹੜੀ ਸੋਭਾ ਹੈ ਉਹਨੂੰ ਕਿਸ ਤਰ੍ਹਾਂ ਕੋਈ ਜਾਣ ਸਕਦਾ ਹੈ? ਸੋਭਾ ਨੂੰ ਜਾਣ ਕੇ ਕਿਵੇਂ ਕੋਈ ਬਿਆਨ ਕਰ ਸਕਦਾ ਹੈ?
ਤਾਤ ਮਾਤ ਨਾ ਜਾਤ ਜਾ ਕਰ,
ਜਾ ਕਰ ਕੀ ਹੈ? ਜਿਸ ਦਾ ਕੋਈ ਖਾਸ ਤਾਤ ਕੀ ਪਿਤਾ ਨਹੀਂ ਹੈ, ਖਾਸ ਕੋਈ ਮਾਤ ਮਾਤਾ ਨਹੀਂ ਹੈ, ਜਾਤ ਕੀ ਹੈ? ਜਾਣਿਆ ਜਾਂਦਾ
ਜਨਮ ਮਰਨ ਵਹੀ,
ਜੰਮਣ ਤੇ ਮਰਨ ਤੋਂ ਵਿਹੀਨ ਕੀ ਰਹਿ ਤੈ ਪਰਮੇਸ਼ਰ?
ਚੱਕਰ ਬੱਕਰ ਫਿਰੈ ਚੱਤਰ ਚੱਕ,
ਉਸਦਾ ਜਿਹੜਾ ਕਹਿੰਦੇ ਚੱਕਰ ਹੈ ਨਾ, ਬੱਕਰ ਕੀ ਹੈ? ਟੇਢਾ ਕਾਲ ਰੂਪ ਜਾਂ ਹੁਕਮ ਰੂਪ ਜਿਹੜਾ ਟੇਢਾ ਚੱਕਰ ਹੈ, ਉਹ ਚਾਰੇ ਤਰਫੀ ਹੁਕਮ ਉਹਦਾ ਫਿਰ ਰਿਹਾ ਹੈ।
ਮਨ ਮਨ ਈ ਪੁਰਤੀ,
ਇਸ ਕਰਕੇ ਉਹਦੇ ਹੁਕਮ ਰੂਪੀ ਚੱਕਰ ਨੂੰ ਤਿੰਨੇ ਲੋਕ ਜਿਹੜੇ ਹੈ, ਤਿੰਨੇ ਪੁਰੀਆਂ ਦੇ ਲੋਕ ਮਾਨ ਹੀ ਕੀਏ ਮੰਨਦੇ ਹਨ, ਸਤਿਕਾਰ ਦਿੰਦੇ ਹਨ। ਮਨ ਈ ਈੜੀ ਨਾਲ ਹੈ, ਈੜੀ ਨਾਲ ਮੁੱਖ ਪਾਠ ਹੈ, ਔਰ ਹਾਂਜੀ ਔੜੇ ਇੱਥੇ ਉੜੇ ਨਾਲ ਛਪਿਆ, ਔਰ ਉਹ ਕਨੌੜੇ ਨਾਲ ਮੁੱਖ ਪਾਠ ਹੈ, ਦੂਜਾ ਔੜ ਔਰ ਊੜੇ ਨਾਲ ਵੀ ਆਉਂਦਾ ਹੈ। ਉਸ ਕਰਕੇ ਉਹ ਮਾਤਰਾ ਦੇ ਭੇਦ ਨਾਲ ਜੇ ਊੜਾ ਵੀ ਇੱਕ ਮਾਤਰਾ ਚ ਆ ਜਾਂਦਾ ਹੈ, ਜੇ ਉੱਧਰ ਕਨੌੜਾ ਲੱਗਿਆ ਉਹ ਵੀ ਇੱਕ ਮਾਤਰਾ ਦੀ ਗਿਣਤੀ ਵਿੱਚ ਆਉਂਦਾ ਹੈ। ਇਸ ਤਰ੍ਹਾਂ ਔਰ ਜਿਹੜਾ ਕਨੌੜੇ ਨਾਲ ਮੁੱਖ ਹੈ, ਦੂਜਾ ਗੌਣੀ ਪਾਠ ਊੜੇ ਨਾਲ ਮੰਨ ਲੈਣਾ ਹੈ, ਉਹ ਵੀ ਸ਼ੁੱਧ। ਇਸ ਤਰ੍ਹਾਂ ਚੱਕਰ ਚੱਕਰ ਬੱਕਰ ਬੱਕਰ ਨਾਲ ਟੇਢੇ ਦਾ ਹੁੰਦਾ ਹੈ,
ਚੱਕਰ ਬੱਕਰ ਫਿਰ ਚੱਤਰ
ਚੱਤਰ ਚੱਕ, ਚੱਤਰ ਚਾਰੇ ਚੱਕਾਂ ਵਿੱਚ ਹੀ ਉਹਦਾ ਜਿਹੜਾ ਏਕਾਰ ਰੂਪੀ ਹੁਕਮ ਰੂਪੀ ਟੇਢਾ ਚੱਕਰ ਫਿਰ ਰਿਹਾ ਹੈ।
ਮਨ ਈ ਪੁਰਤੀ,
ਇਸ ਤਰ੍ਹਾਂ ਉਹਦੇ ਹੁਕਮ ਰੂਪੀ ਚੱਕਰ ਨੂੰ ਤਿੰਨਾਂ ਲੋਕਾਂ ਦੇ ਜਿਹੜੇ ਜੀਵ ਹੈ ਉਹ ਮੰਨਦੇ ਹੈ, ਸਤਿਕਾਰ ਦਿੰਦੇ ਹੈ।
ਲੋਕ 14 ਕੇ ਬਿਖੈ,
ਜਿਹੜੇ 14 ਲੋਕ ਹਨ, 14 ਪੁਰੀਆਂ ਉਹਨਾਂ ਦੇ ਵਿਚਕਾਰ,
ਜਗ ਜਾਪ ਹੀ ਜਿਹ
ਜਗ ਕੀਏ ਜੀਵ ਹੈ ਜਿਸਦੇ ਜਾਪ ਨੂੰ ਜਪਦੇ ਹਨ। ਇੱਥੇ ਜਗ ਦਾ ਪ੍ਰਕਰਨ ਅਰਸਾ ਜੀਵ ਪਾ ਅਰਸ ਹੈ, ਜਾਂ ਲੋਕ 14 ਕੇ ਬਿਖੈ, ਦੂਜੇ ਰੂਪ ਦੇ ਵਿੱਚ 14 ਲੋਕਾਂ ਦੇ ਜਿੰਨੇ ਸੰਸਾਰ ਹੈ, 14 ਲੋਕਾਂ ਵਾਲਾ ਜਿਹੜਾ ਸੰਸਾਰ ਦੇ ਵਿੱਚ ਜਿਸਦੇ ਜਾਪ ਨੂੰ ਸਾਰੇ ਜਪਦੇ ਹੈ, ਫਿਰ ਸਾਰਾ ਉੱਪਰੋਂ ਲਾਉਣਾ ਪਊਗਾ। ਪਰ ਜੇ ਜਗ ਦਾ ਅਰਥ ਜੀਵ ਲਾ ਲਈਏ ਪ੍ਰਕਰਨ ਅਨੁਸਾਰ, ਅਰਥ ਕਰਨ ਵਿੱਚ ਕੋਈ ਉੱਪਰੋਂ ਗ੍ਰਹਿਣ ਦੀ ਲੋੜ ਨਹੀਂ ਰਹਿੰਦੀ ਹੈ। 14 ਲੋਕਾਂ ਦੇ ਵਿੱਚ ਹੀ ਜਿਸਦੇ ਜਾਗੀਏ ਜੀਵ ਜਾਪਦੇ ਤਾਈ ਜਪਦੇ ਭਾਵ ਸਾਰੇ ਲੋਕਾਂ ਦੇ ਜੀਵ ਉਸਦੇ ਜਾਪ ਨੂੰ ਜਪ ਰਹੇ ਜੋ ਬੋਲਤ ਹੈ ਮਨਗੀਨ ਫੇਰੂ ਸੋ ਬਿਨ ਹਰ ਜਾਪਤ ਹੈ ਨੀ ਹੋਰ ਭਾਵੇਂ ਮੱਛੀਆਂ ਹੈ ਭਾਵੇਂ ਪੰਛੀ ਹੈ ਜੋ ਬੋਲਦੇ ਐਸਾ ਉਸੇ ਦਾ ਜਾਪ ਕਰ ਰਹੇ ਹਨ
ਆਦ ਦੇਵ ਅਨਾਦ ਮੂਰਤ
ਆਦੀ ਦੇਵ ਸਭ ਤੋਂ ਮੁੱਢਲਾ ਪ੍ਰਕਾਸ਼ਕ ਹੈ ਉਹ ਸੋਮ ਪ੍ਰਕਾਸ਼ ਹੈ ਅਨਾਦੀ ਸਰੂਪ ਆਦ ਉਤਪਤੀ ਤੋਂ ਰਹਿਤ ਸਰੂਪ ਹੈ
ਥਾਪਿਓ ਸਭੈ ਜਿਹ ਥਾਪ
ਜਿੰਨੇ ਥਾਪ ਕੀਏ ਬਣਾਓ ਹੈ ਸਭ ਉਸੇ ਨੇ ਕਹਿੰਦੇ ਥਾਪਿਓ ਕੀ ਥਾਪੇ ਹੋਏ ਥਾਪਿਓ ਸਵੈ ਜੈ ਥਾਪ ਜਿੰਨੇ ਕਹਿੰਦੇ ਥਾਪਿਓ ਕੀ ਥਾਪ ਕੀ ਪਸਾਰੇ ਹੈ ਸਭ ਉਸੇ ਨੇ ਥਾਪਿਓ ਕੀ ਪਸਾਰੇ ਹੋਏ ਸਾਰੇ ਖਿਲਾਰੇ ਉਸ ਪਰਮੇਸ਼ਰ ਨੇ ਖਿਲਾਰੇ ਹੋਏ ਹਨ
ਪਰਮ ਰੂਪ ਪੁਨੀਤ ਮੂਰਤ
ਫਿਰ ਪਰਮ ਰੂਪ ਹੈ ਬਹੁਤ ਵੱਡੇ ਆਕਾਰ ਵਾਲਾ ਹੈ ਹਰ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋ ਅਕਾਲ ਪੁਰਖੀ ਦੇਹ ਮੈਂ ਕੋਟ ਕਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕੋਟ ਜਲੇਸ਼ ਜਿਵੇਂ ਕਿਹਾ ਬਹੁਤ ਵੱਡੇ ਆਕਾਰ ਵਾਲਾ ਹੈ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਉਹਦੇ ਬ੍ਰਹਮੰਡ ਹਨ ਪਰਮ ਰੂਪ ਬਹੁਤ ਵੱਡੇ ਆਕਾਰ ਵਾਲਾ ਹੈ ਤੇ ਮੁਕਤ
ਪੁਨੀਤ ਮੂਰਤ
ਪੁਨੀਤ ਮੂਰਤ ਪਵਿੱਤਰ ਸਰੂਪ ਵਾਲਾ ਹੈ ਪਵਿੱਤਰ ਸ਼ਕਲ ਵਾਲਾ ਹੈ
ਪੂਰਨ ਪੁਰਖ ਅਪਾਰ
ਫਿਰ ਪਰਿਪੂਰਨ ਹੈ ਪੁਰਖ ਸਾਰੇ ਪੁਰਖ ਪੂਰਨ ਹੈ ਵਿਆਪਿਆ ਹੋਇਆ ਤੇ ਅਪਾਰ ਪਾਰਾਵਾਰ ਤੋਂ ਰਹੇ ਤਾਂ ਪ੍ਰਕਿਰਤੀ ਤੋਂ ਵੀ ਪਾਰ ਹੈ
ਸਰਬ ਵਿਸ਼ਵ ਰਚਿਓ ਸੁਯੰ ਭਵ
ਸਾਰਾ ਜਿਹੜਾ ਵਿਸ਼ਵ ਕੀ ਇਹ ਸੰਸਾਰ ਹੈ ਉਸਨੇ ਕੋਈ ਸੁਗਮ ਭਵ ਕੀ ਆਪਣੇ ਆਪ ਤੋਂ ਹੀ ਇਹ ਰਚਿਆ ਹੈ ਵੀ ਕਿਸੇ ਤੋਂ ਕੋਈ ਸਹਾਰਾ ਲੈ ਕੇ ਸ਼ਕਤੀ ਲੈ ਕੇ ਤਾਕਤ ਲੈ ਕੇ ਨਹੀਂ ਸੰਸਾਰ ਰਚਿਆ ਸਾਰਾ ਸੰਸਾਰ ਆਪਣੇ ਆਪ ਤੋਂ ਹੀ ਉਹਨੇ ਰਚਿਆ ਹੈ ਬਣਾਇਆ ਹੈ ਆਪ ਸੋਮ ਪ੍ਰਕਾਸ਼ ਹੈ
ਗੜਨ ਭੰਜਨ ਹਾਰ
ਫਿਰ ਸੰਸਾਰ ਨੂੰ ਕਹਿੰਦੇ ਗੜਨ ਕੀ ਹੈ ਘੜਨ ਵਾਲਾ ਬਣਾਉਣ ਵਾਲਾ ਵੀ ਹੈ ਇਹਨੂੰ ਭੰਨਣ ਤੋੜਨ ਵਾਲਾ ਨਾਸ ਕਰਨ ਵਾਲਾ ਵੀ ਉਸ ਜਾਂ ਭਾਵ ਹੈ ਆਪ ਆਪਣੇ ਆਪ ਹੀ ਹੈ ਹਾਂਜੀ ਹਾਂ ਠੀਕ ਇੱਥੇ ਮੇਰੇ ਕੋਲ ਉੜੇ ਨਾਲ ਹੀ ਹੈ ਰਚਿਓ ਇੱਧਰ ਜਜੀਏ ਨਾਲ ਊੜੇ ਨਾਲ ਸ਼ੁੱਧ ਮੁੱਖ ਹੈ ਜੀ
ਕਾਲਹੀਨ ਕਲਾ ਸੰਯੁਗਤ
ਕਾਲਹੀਨ ਫਿਰ ਕਾਲ ਤੋਂ ਰਹਿਤ ਸਮੇਂ ਤੋਂ ਰਹਿਤ ਸਾਰੇ ਸਮਿਆਂ ਵਿੱਚ ਵਿਰਾਜਮਾਨ ਹੀਨਤਾਈ ਤੋਂ ਤੇ ਕਾਲਖ ਤੋਂ ਰਹਿਤ ਸਾਰੀਆਂ ਕਲਾ ਸੰਯੁਕਤੀਆਂ ਦੇ ਸਹਿਤ ਓ ਪਰਮੇਸ਼ਰ
ਅਕਾਲ ਪੁਰਖ ਆਦੇਸ਼
ਕਾਲ ਤੋਂ ਰਹਿਤ ਪੁਰਖ ਹੈ ਆਦੇਸ਼ ਦੇਸ਼ ਤੋਂ ਥਾਂ ਤੋਂ ਰਹਿਤ ਐਸਾ ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈ ਉਸਨੂੰ ਸਾਡੀ ਆਦੇਸ਼ ਕੀ ਹੈ ਨਮਸਕਾਰ ਹੈ
ਧਰਮ ਧਾਮ ਸੋ ਪਰਮ ਰਹਿਤ
ਹਾਂ ਧਰਮ ਦਾ ਧਾਮ ਕੀ ਹੈ ਘਰ ਹੈ ਧਰਮ ਦਾ ਧਾਮ ਕੀ ਉਹ ਆਸਰਾ ਹੈ ਸੋ ਕੀ ਉਹ ਜਿਹੜਾ ਪਰਮੇਸ਼ਰ ਭਲੀ ਪ੍ਰਕਾਰ ਭਰਮਾਂ ਭੁਲੇਖਿਆਂ ਤੋਂ ਰਹਿਤ ਹੈ
ਅਭੂਤ ਅਲੱਖ ਅਪੇ
ਅਭੂਤ ਕੀ ਹੈ ਤੱਤਾਂ ਤੋਂ ਰਹਿਤ ਹੈ ਇਸੇ ਤਰ੍ਹਾਂ ਜੀਵ ਪੁਣੇ ਤੋਂ ਰਹਿਤ ਹੈ ਅਲੱਖ ਲਖਣੇ ਤੋਂ ਰਹਿਤ ਹੈ ਗੁਰੂ ਤੋਂ ਬਗੈਰ ਲਖਿਆ ਨਹੀਂ ਜਾਂਦਾ ਹੈ ਪਿਸਾਂ ਤੋਂ ਲਵਾਸਾਂ ਤੋਂ ਰਹਿਤ ਹੈ
ਅੰਗ ਰਾਗਨਾ ਰੰਗ ਜਾਕ ਹੈ
ਇਸ ਪਰਮੇਸ਼ਰ ਦਾ ਕੋਈ ਜਿਵੇਂ ਸਰੀਰ ਦੇ ਅੰਗ ਪ੍ਰਤੰਗ ਹੁੰਦੇ ਹੈ ਇਹਦਾ ਕੋਈ ਖਾਸ ਸਰੀਰ ਦਾ ਅੰਗ ਪ੍ਰਤੰਗ ਨਹੀਂ ਹੈ ਇਸ ਤਰ੍ਹਾਂ ਜਾ ਕੇ ਜਿਸਦੇ ਤਾਈਂ ਕੋਈ ਖਾਸ ਰਾਗ ਮੋਹ ਨੀ ਰਾਗ ਦਵੈਸ਼ ਨੀ ਨਾ ਹੀ ਜਿਸਦਾ ਕੋਈ ਖਾਸ ਰੰਗ ਹੈ
ਜਾਤ ਪਾਤ
ਨਾ ਹੀ ਜਿਸ ਪਰਮੇਸ਼ਰ ਦੀ ਕੋਈ ਖਾਸ ਜਾਤੀ ਹੈ ਨਾ ਕੋਈ ਪਾਤ ਬਰਾਦਰੀ ਹੈ ਜਾਂ ਪੰਗਤੀ ਹੈ ਨਾ ਹੀ ਉਹਦਾ ਕੋਈ ਖਾਸ ਨਾਮ ਹੈ, ਸਾਰੇ ਨਾਮ ਉਸੇ ਦੇ ਹਨ ਸਤਿਕਾਰ ਯੋਗ।
ਗਰਭ ਗੰਜਨ ਦੁਸ਼ਟ ਭੰਜਨ,
ਫਿਰ ਹੰਕਾਰ ਦੇ ਤੋੜਨ ਵਾਲਾ, ਹੰਕਾਰ ਦੇ ਨਾਸ ਕਰਨ ਵਾਲਾ, ਹੰਕਾਰੀਆਂ ਨੂੰ ਵੀ ਗੰਜਨ ਨਾਸ ਕਰਨ ਵਾਲਾ ਹੈ ਤੇ ਦੁਸ਼ਟਾਂ ਨੂੰ ਵੀ ਉਹ ਭੰਜਨ ਕੀ ਨਾਸ ਕਰਨ ਵਾਲਾ ਹੈ।
ਮੁਕਤ ਦਾਇਕ ਕੰਮ,
ਹਾਂ ਜਿਹੜਾ ਮੁਕਤੀ ਦੇਣਾ ਕਹਿੰਦੇ ਉਹਦਾ ਇੱਕ ਖਾਸ ਕੰਮ ਹੈ। ਇਸ ਤਰ੍ਹਾਂ ਸੰਤ ਜੋ ਦਾਤਾ ਮੁਕਤ ਕੋ ਸੰਤ ਰਾਮ ਜੋ ਦਾਤਾ ਮੁਕਤ ਕੋ ਸੰਤ ਜੋ ਪਾਵੇ ਨਾ, ਉਹਦਾ ਖਾਸ ਕੰਮ ਦੇਣਾ ਸੁਤੰਤਰਤਾ ਆਜ਼ਾਦੀ ਦੇਣਾ ਹੈ। 84 ਲੱਖ ਜੀ ਯੋਨੀ ਚੋਂ ਕੱਢ ਕੇ ਉਹਨੂੰ ਸੁਤੰਤਰ ਕਰ ਦੇਣਾ, ਇਹ ਪਰਮੇਸ਼ਰ ਦਾ ਖਾਸ ਕੰਮ ਹੈ। ਮੁਕਤ ਦਾਇਕ ਕਾਮ, ਇਸੇ ਤਰ੍ਹਾਂ ਕਾਮਨਾ ਪੂਰੀਆਂ ਕਰ ਦੇਣੀਆਂ ਤੇ ਮੁਕਤੀ ਦੇਣੀ।
ਆਪ ਰੂਪ ਅਮੀਕ ਅਨ ਉਸਤਤ,
ਧਰਮਰਥ ਕਾਮ ਮੁਖ ਬਖਸ਼ ਦੇਣੀ। ਆਪ ਰੂਪ ਆਪਣਾ ਆਪ ਰੂਪ ਹੈ, ਅਮੀਕ ਮਿਣਤੀ ਤੋਂ ਰਹੇ ਸੰਖਿਆ ਤੋਂ ਰਹੇ ਅਨ ਉਸਤਤ ਉਸਤਤੀ ਤੋਂ ਰਹੇ, ਆਪਣੀ ਵਡਿਆਈ ਉਹ ਪਰਮੇਸ਼ਰ ਆਪ ਨਹੀਂ ਕਰਦਾ ਹੈ। ਜਿਵੇਂ ਆ ਫੁਕਰੇ ਬੰਦੇ ਆਪਣੀਆਂ ਸ਼ੇਕੀਆਂ ਆਪ ਹੀ ਮਰ ਜਾਂਦੇ, ਰੱਬ ਨਹੀਂ ਮਾਰਦਾ ਤੇ ਮੈਂ ਇਹ ਜਾ ਉਸਤੀ ਤੋਂ ਰਹੇ ਤੇ ਆਪਣੀ ਵਡਿਆਈ ਸ਼ੇਕੀ ਨਹੀਂ ਮਾਰਦਾ ਹੈ।
ਇੱਕ ਪੁਰਖ ਅਵਧੂਤ,
ਫਿਰ ਇੱਕ ਪੁਰਖ ਹੈ, ਇੱਕ ਪੁਰਖ ਸਵਾਈ ਨਾਰ, ਬਾਕੀ ਸਾਰਿਆਂ ਵਿੱਚ ਉਹਦੀ ਚੇਤਨ ਸੱਤਾ ਆਈ ਹੋਈ ਹੈ। ਫਿਰ ਅਵਧੂਤ ਸ਼ੁੱਧ ਸਰੂਪ ਹੈ ਤੇ ਉਹ ਬਰਖਤ ਅਵਧੂਤ ਕੀ ਤਿਆਗੀ ਵੀ ਹੈ, ਬਰਖਤ ਵੀ ਹੈ, ਉਹਦੇ ਵਰਗਾ ਕੋਈ ਬਰਖਤ ਵੀ ਹੈ ਨਹੀਂ ਹੈ। ਬਾਕੀ ਤਾਂ ਉਹ ਕਹਿ ਦਿੰਦੇ ਬਰਖਤ, ਜਦੋਂ ਆਪ ਪੁੱਛਦੇ ਵੀ ਆ ਗੱਡੇ ਕਿਹਦੇ ਲੱਦੇ ਜਾਂਦੇ ਆ, ਕਹਿੰਦੇ ਇਹ ਬਰਖਤਾਂ ਦੇ, ਇਹੋ ਜਿਹਾ ਵੀ ਬਰਖਤ ਹੈ ਵੀ ਬੜੇ ਬੜਿਆਂ ਤਗੜਾ ਲੰਗਲਾਣਾ ਪਸਾਰਾ ਪਸਾਰਿਆ ਉਹ ਨਾ ਰਖਾਇਆ ਵੀ ਇਹ ਸੰਤ ਤਾਂ ਵੀ ਮਹਾਂਪੁਰਖ ਤਾਂ ਬਰਖਤ ਹੈ, ਇਹਨਾਂ ਨੂੰ ਤਾਂ ਕੁਝ ਨਹੀਂ ਹੈ ਲੋਭ ਲਿਵਸਾ। ਪਰਮੇਸ਼ਰ ਐਸਾ ਅਵਧੂਰ ਸ਼ੁੱਧ ਹੈ, ਬਰਕਤ ਹੈ, ਉਹਨੂੰ ਕੋਈ ਕਿਸੇ ਦੇ ਨਾਲ ਨਹੀਂ ਹੈ ਵੀ ਇਹ ਵੀ ਆਹ ਵੀ ਮੈਂ ਇਕੱਠਾ ਕਰਨਾ, ਆਹ ਵੀ ਇਕੱਠਾ ਕਰਨਾ। ਇਸ ਕਰਕੇ ਅਵਧੂਤ ਹੈ, ਉਹ ਪੂਰਨ ਬਰਕਤ ਹੈ, ਸਾਰੇ ਪਾਸੇ ਤੋਂ ਤਿਆਗੀ ਬਰਾਗੀ ਹੈ।
ਗਰਭ ਗੰਜਨ ਸਰਬ ਭੰਜਨ,
ਹੰਕਾਰ ਨੂੰ ਨਾਸ ਕਰਨ ਵਾਲਾ ਹੈ, ਹੰਕਾਰੀਆਂ ਨੂੰ ਨਾਸ ਕਰ ਦੇਣ ਵਾਲਾ ਹੈ ਤੇ ਸਾਰਿਆਂ ਬਾਕੀਆਂ ਜੀਵਾਂ ਨੂੰ ਵੀ ਨਾਸ ਕਰ ਦੇਣ ਵਾਲਾ ਹੈ।
ਆਦਿ ਰੂਪ ਵਸੂਤ,
ਫਿਰ ਆਦੀ ਰੂਪ ਹੈ, ਮੁੱਢਲਾ ਸਰੂਪ ਹੈ, ਆਹ ਸਭ ਤੋਂ ਪਹਿਲਾ ਰੂਪ ਹੈ, ਵਸੂਤ ਤੇ ਸਾਰੀਆਂ ਮਰਜ਼ਾਦਾਂ ਦੇ ਵਿੱਚੋਂ ਮਿਲਿਆ ਹੋਇਆ, ਹਰ ਇੱਕ ਜਿਹੜੀ ਚੰਗੀ ਮਰਜ਼ਾਦਾ ਉਹਦੇ ਵਿੱਚੋਂ ਮਿਲਿਆ ਹੋਇਆ ਹੈ। ਸੂਤ ਇਸ ਤਰ੍ਹਾਂ ਸੂਤ ਨਾ ਪੁੱਤਰ ਦਾ ਹੁੰਦਾ, ਜੇ ਉਹ ਕਿਸੇ ਦਾ ਪੁੱਤਰ ਨਹੀਂ ਹੈ ਤੇ ਨਾ ਉਹਦਾ ਕੋਈ ਪੁੱਤਰ ਹੈ, ਨਾ ਤਾਂ ਸਬਾਬ ਨਾ ਮਾਇਕ ਤੂੰ ਜਾਇਆ, ਉਹ ਕਿਸੇ ਦਾ ਪੁੱਤਰ ਨਹੀਂ ਹੈ। ਦੂਜੇ ਰੂਪ ਦੇ ਵਿੱਚ ਉਹ ਜਿਹੜੇ ਕੋਈ ਵਿਦਵਾਨ ਹੈ, ਸੰਤ ਸਾਈ ਦੇ ਲਾਡਲੇ, ਸੰਤ ਸਾਈ ਦੇ ਪੂਤ ਕਹਿ ਕੇ ਵਡਿਆਈ ਕਰ ਦਿੰਦੇ, ਉਹ ਜੋ ਕਿਸੇ ਦਾ ਪੁੱਤਰ ਨਹੀਂ, ਨਾ ਉਹਦਾ ਕੋਈ ਖਾਸ ਪੁੱਤਰ ਹੈ। ਜਾਂ ਇਸੇ ਤਰ੍ਹਾਂ ਅਸੂਤ ਹੈ, ਅਸੀਂ ਕਹਿੰਦੇ ਵੀ ਤੂੰ ਮਾੜਾ ਜਿਹਾ ਸੁਧਰਦਾ, ਨਹੀਂ ਤਾਂ ਤੈਨੂੰ ਸੂਤ ਕਰਨਾ ਪਊ, ਠੀਕ ਕਰਨਾ ਪਊਗਾ, ਥੋੜਾ ਬਹੁਤਾ ਸੇਵਾ ਟਹਿਲ ਕਰਕੇ, ਚਨਾ ਚਵਾ ਕੇ, ਚਾਟਾ ਛਕਾ ਕੇ, ਉਹਨੂੰ ਕੋਈ ਸੋਤ ਨਹੀਂ ਕਰ ਸਕਦਾ ਹੈ, ਠੀਕ ਨਹੀਂ ਸੁਧਾਰ ਨਹੀਂ ਸਕਦਾ, ਅਸੂਤ ਹੈ। ਉਹ ਆਪਣੀ ਮਨ ਮਰਜ਼ੀ ਦਾ ਮਾਲਕ ਹੈ, ਜਿਵੇਂ ਠੀਕ ਲੱਗਦਾ ਉਵੇਂ ਕਰਦਾ, ਵੀ ਉਹ ਪੂਛਣਾ ਮਸਲਤ ਹੈ, ਜੋ ਕੁਛ ਕਰੇ ਸੋ ਆਪਾ ਕਰੇ, ਉਹ ਜੋ ਕੁਛ ਕਰਦਾ ਵਿਸ਼ੇਸ਼ ਕਰਕੇ ਸੋਤ ਕਰਦਾ, ਠੀਕ ਕਰਦਾ, ਗਲਤ ਨਹੀਂ ਕਰਦਾ ਹੈ। ਮਨੁੱਖ ਨੂੰ ਕਈ ਵਾਰੀ ਲੱਗਦਾ ਵੀ ਇਹ ਨਹੀਂ ਠੀਕ ਕੀਤਾ ਹੈ, ਜਿਵੇਂ ਕੋਈ ਜ਼ਿਮੀਂਦਾਰ ਉਹ ਬੋਹੜ ਦੇ ਦਰਖਤ ਹੇਠ ਬੈਠਾ ਸੀ, ਸਾਹਮਣੇ ਸੀ ਮਤੀਰੀਆਂ ਦਾ ਖੇਤ ਜਿਹਾ, ਦੇਖ ਦੋ ਕਿ ਕਹਿੰਦਾ ਵੀ ਆਹ ਰੱਬ ਨੇ ਠੀਕ ਨਹੀਂ ਕੀਤਾ, ਸੋਚ ਨਹੀਂ ਕੀਤਾ, ਗਲਤ ਕੀਤਾ। ਆ ਜਿਹੜੀ ਬੇਦੀ ਇਹਨੂੰ ਕਿੱਡੇ ਕਿੱਡੇ ਲਾਏ ਹੋਏ ਮਤੀਰੇ ਬੈਠੇ, ਆਹ ਏਡਾ ਵੱਡਾ ਦਰਾਗਤ ਹੈ, ਇਹਨੂੰ ਭੋਰਾ ਭੋਰਾ ਨਿੱਕੀਆਂ ਨਿੱਕੀਆਂ ਗੋਲਾਂ ਜਿਹੀਆਂ ਲਾਈਆਂ, ਇਹ ਨਹੀਂ ਠੀਕ ਕੀਤਾ। ਉਹ ਸਿਰ ਤੇ ਮੁੜਕਾ ਜਾਇਆ ਸੀ, ਪੱਗ ਜੀ ਲਾਈ ਬੈਠਾ ਸੀ ਤੇ ਉਹ ਕੱਚੀ ਜੀ ਗੋਲ ਜਿਹੜੀ ਆ ਕੇ ਸਿਰ ਚ ਵੱਜੀ। ਹੁਣ ਉਹ ਕੱਚੀ ਜੀ ਭਾਰੀ ਹੁੰਦੀ ਹੈ, ਵੱਜੀ ਟੁੱਟਣ ਚ ਵਾਹਵਾ ਸਾਰੀ ਸੱਟ ਜੀ ਲੱਗ ਗਈ। ਕਹਿੰਦਾ ਵੀ ਰੱਬਾ ਤੂੰ ਠੀਕ ਕੀਤਾ, ਸੂਤ ਹੀ ਕੀਤਾ। ਜੇ ਕਹਿੰਦਾ ਇਹਦੇ ਲਾਈ ਭੱਜਦਾ ਮਤੀਆਂ ਪਾਲ ਕਿਰਿਆ ਹੋ ਜਾਣੀ ਸੀ। ਠੀਕ ਹੈ ਕਹਿੰਦੇ ਤੂੰ ਇੱਥੇ ਉੱਥੇ ਚੀਜ਼ ਹੀ ਲਾਇਆ, ਧਰਤੀ ਤੇ ਲਾਇਆ, ਇੱਥੇ ਨਹੀਂ ਲਾਇਆ। ਹੁਣ ਜੋ ਕੁਛ ਉਹਨੇ ਕੀਤਾ, ਸੂਤ ਕੀਤਾ, ਠੀਕ ਕੀਤਾ, ਠੀਕ ਹੀ ਬਣਾਇਆ ਹੈ।
ਅੰਗਹੀਨ ਅਭੰਗ ਅਨਾਤਮ,
ਫਿਰ ਤੂੰ ਅੰਗ ਤੋਂ ਰਹਿਤ ਹੈ। ਜਿਵੇਂ ਸਰੀਰ ਦੇ ਅੰਗ ਪ੍ਰਤੰਗ ਹੈ, ਛੋਟੇ ਹੁੰਦੇ ਬੁੱਢੇ ਹੁੰਦੇ, ਵੱਡੇ ਨੂੰ ਅੰਗਾਂ ਕਹਿ ਦਿੰਦੇ ਆ, ਜਿਹੜੇ ਛੋਟੇ ਹੁੰਦੇ ਉਹਨਾਂ ਨੂੰ ਪ੍ਰਤੰਗ ਜਿਵੇਂ ਨੋ ਨੂ ਜੇ ਹੈ ਨਾ। ਇਹਨਾਂ ਅੰਗਾਂ ਪ੍ਰਤੰਗਾਂ ਤੋਂ ਉਂਗਲੀਆਂ ਤੋਂ ਤੂੰ ਰਹਿ ਤਾ, ਅੰਗ ਨੋਰੇ ਦਾ ਵੀ ਹੁੰਦਾ, ਹਿਰਦੇ ਤੋਂ ਤੂੰ ਰਹਿ ਤਾ, ਤੇ ਅਪੰਗ ਨਾਸ਼ ਤੋਂ ਰਹਿ, ਟੁੱਟਣ ਤੋਂ ਰਹਿ ਤਾ, ਫਿਰ ਤੂੰ ਅਨਾਤਮ ਹੈ। ਅਨਾਤਮ ਸਰੀਰਾਂ ਦੇ ਤੋਂ ਤੂੰ ਰਹਿ ਤਾ। ਇਸੇ ਤਰ੍ਹਾਂ ਆਤਮਾ ਸਾਰਿਆਂ ਦਾ ਆਸਰਾ ਹੁੰਦਾ, ਇਸ ਤਰ੍ਹਾਂ ਜਿਹੜਾ ਅਨਾਤਮ ਪੁਣਾਏ ਤੋਂ ਰਹੇ ਤਾਂ ਸਾਰਿਆਂ ਦਾ ਤੂੰ ਆਤਮ ਹੈ। ਅਨਾਤਮ ਨੂੰ ਅਗਿਆਨ ਪੁਣੇ ਤੋਂ ਤੂੰ ਰਹੇ ਤਾਂ ਆਤਮ ਨੂੰ ਮੰਨਦਾ ਵੀ ਹੁੰਦਾ ਹੈ ਉਹ ਆਤਮਾ। ਪਰਮਾਤਮਾ ਇੱਕੋ ਕਰਾਈ, ਇਸ ਤਰ੍ਹਾਂ ਕਹਿੰਦੇ ਤੂੰ ਮਨ ਤੋਂ ਵੀ ਰਹੇ ਤਾਂ ਅਨਾਤਮ ਨੂੰ ਜੀਵ ਪੁਣੇ ਦਾ ਹੁੰਦਾ, ਜੀਵ ਪੁਣੇ ਤੋਂ ਤੂੰ ਰਹੇ ਤਾਂ। ਇਸੇ ਤਰ੍ਹਾਂ ਤੂੰ ਬੇਅੰਤ ਸਰੂਪ ਵਾਲਾ ਹੈ,
ਇੱਕ ਪੁਰਖ ਅਪਾਰ,
ਤੂੰ ਇੱਕੋ ਪੁਰਖ ਹੈ ਤੇ ਪਾਰਾਵਾਰ ਤੋਂ ਰਹਿਤ, ਪ੍ਰਕਿਰਤੀ ਤੋਂ ਪਾਰ ਹੈ,
ਸਰਬ ਲਾਇਕ ਸਰਬ ਘਾਇਕ,
ਸਾਰਿਆਂ ਦੇ ਤੂੰ ਮਾਰਾ ਮੰਨਣ ਯੋਗ ਹੈ। ਸਰਬ ਲਾਇਕ ਸਭ ਦੇ ਲਾਇਕ ਹੋ, ਮੰਨਣ ਯੋਗ ਹੋ, ਇਹ ਸਭ ਤਰ੍ਹਾਂ ਕਰਕੇ ਤੂੰ ਲਾਇਕ ਹੈ, ਯੋਗ ਹੈ। ਸਾਰਿਆਂ ਦਾ ਤੂੰ ਕਾਇਕ ਨਾਸ ਕਰਤਾ ਹੈ,
ਸਰਬ ਕੋ ਪ੍ਰਿਤ ਪਾ,
ਸਾਰਿਆਂ ਦਾ ਤੂੰ ਪਾਲਣਾ ਪੋਸਣਾ ਕਰਨ ਵਾਲਾ, ਪਾਖਣ ਕੀਟ ਗੋਤ ਹੋਏ ਰਹਿਤਾ, ਤਾਹੇ ਤਾਜੋ ਮਾਰਗ ਨਾਹੀ, ਜਲ ਮੈਂ ਜੰਤੂ ਪਾਏ ਕਹਿ ਤਿਨੈ ਫਿਰੋ ਜੀ ਦੇ। ਇਸ ਤਰ੍ਹਾਂ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾਰਜ ਆਗਿਆ ਕਰ ਧਰਿਆ, ਸਾਰਿਆਂ ਨੂੰ ਰੋਜੀ ਦੇ ਕੇ ਤੂੰ ਪਾਲਣ ਪੋਸ਼ਣ ਕਰਨ ਵਾਲਾ ਹੈ,
ਸਰਬ ਗੰਤਾ ਸਰਬ ਹੰਤਾ,
ਫਿਰ ਸਾਰਿਆਂ ਥਾਵਾਂ ਵਿੱਚ ਤੂੰ ਮਾਰਾ ਗੰਤਾ ਕੀ ਗਵਨ ਕਰਨ ਵਾਲਾ, ਚਲੇ ਜਾਣਾ ਪਹੁੰਚ ਰੱਖਣ ਵਾਲਾ ਹੈ, ਤੇ ਸਾਰਿਆਂ ਦਾ ਤੂੰ ਮਾਰਾ ਅੰਤਾ ਕੀ ਇਹ ਨਾਸ਼ ਕਰਨ ਵਾਲਾ ਹੈ,
ਸਰਬ ਤੇ ਅਨਭੇਖ,
ਫਿਰ ਸਾਰਿਆਂ ਭੇਖਾਂ ਤੋਂ ਤੂੰ ਰਹਿ ਤੈ। ਜਿਵੇਂ ਦੁਨੀਆਂ ਦੇ ਲੋਕ ਪਖੰਡ ਦਾ ਭੇਖ ਜਿਹਾ ਬਣਾਉਂਦੇ, ਉਹ ਪਖੰਡ ਵਾਲੇ ਭੇਖਾਂ ਤੋਂ ਤੂੰ ਰਹਿ ਤੈ। ਪਖੰਡ ਦੇ ਪਰਦਿਆਂ ਨੂੰ ਤੂੰ ਵਿਸ਼ੇਸ਼ ਕਰਕੇ ਪਾੜ ਦੇਣ ਵਾਲਾ ਹੈ,
ਸਰਬ ਸ਼ਾਸਤਰ ਨਾ ਜਾਣਹੀ,
ਜਿਹੜੇ ਸਾਰੇ ਸ਼ਾਸਤਰਾਂ ਦੇ ਕਰਤੇ ਹਨ ਉਹ ਵੀ ਨਹੀਂ ਜਾਣ ਸਕਦੇ। ਸ਼ਾਖ ਨਿਆਏ ਵੇਦਾਂਤ ਯੋਗ ਪਤੰਜਲ ਆਦਿਕ ਜਿੰਨੇ ਸ਼ਾਸਤਰ ਉਹ ਜਾਣ ਨਹੀਂ ਸਕਦੇ ਹਨ।
ਰੂਪ ਰੰਗ ਅਰ ਰੇ,
ਜਿਸ ਵਾਹਿਗੁਰੂ ਦਾ ਜਿਹੜਾ ਰੂਪ ਆਕਾਰ ਹੈ ਉਹ ਵੀ ਸਾਰੇ ਸ਼ਾਸਤਰ ਨਹੀਂ ਸਮਝਾ ਸਕਦੇ। ਜਿਸ ਦਾ ਉਹਦਾ ਰੰਗ ਹੈ ਗੌਰ ਹੈ ਕਿ ਸ਼ਿਆਮ ਹੈ, ਇਹ ਰੰਗ ਕਾਲਾ ਪੀੜਾ ਇਹ ਵੀ ਨਹੀਂ ਜਾਣ ਸਕਦੇ ਹਨ। ਹੋਰ ਜਿਹੜਾ ਕੋਈ ਰੇਖ ਹੈ ਉਹ ਰੇਖਾ ਹੈ ਮੱਛ ਕੱਛ ਆਦਿ ਕਦੀ, ਜਾਂ ਜਿਹੜੀ ਕੋਈ ਲਕੀਰ ਹੈ ਉਹ ਹੱਥਾਂ ਦੇ ਗੁਬਰ ਉਹ ਵੀ ਪਿਓਕੇ ਹੋ ਜੀ ਉਹਦੇ ਹੱਥਾਂ ਦੇ, ਇਹ ਵੀ ਕੋਈ ਜਾਣ ਨਹੀਂ ਸਕਦਾ ਹੈ।
ਜਿਹ ਰੂਪ ਰੰਗ ਅਰ ਰੇ,
ਸਰਵ ਸ਼ਾਸਤਰ ਨਾ ਜਾਣੀ, ਸਾਰੇ ਸ਼ਾਸਤਰਾਂ ਦੇ ਕਰਤੇ ਨਹੀਂ ਜਾਣ ਸਕ, ਜਿਸਦਾ ਰੂਪ ਰੰਗ ਤੇਰੇ ਕਰ ਸੀ ਹੋਇਆ, ਜਿਸਦਾ ਜਿਸਦਾ ਨਹੀਂ ਕੀਤਾ
परम वेद पुराण जा कह।
वेद परम वेद पुराण जा कह, चारे वेद अठारह पुराण जा कह कि जिस दे ताई
नेत पाखत नित
अर्स वास्ते परम नेत नेत पाखत नित परम बड़ा ते नेत नेत की बेअंत बेअंत करके भगत की ये कहते हैं भी परमेश्वर बहुत बड़ा है, परमेश्वर बहुत बड़ा है, परमेश्वर बहुत बेअंत है, बहुत बेअंत है। और चारे वेद भी अठारह पुराण भी उसनु बहुत बड़ा से बेअंत बेअंत करके भगत की आखते हैं।
कोट सिमरत प्राण शास्त्र
करोड़ा जड़िया सिमरतियां ते करोड़ा पुराण ते करोड़ा शास्त्र गुरु कल की तरजी तो 27 स्मृतियां लिखिया ते 18 पुराण 18 उपुराण दूजे रूप जड़े 27 स्मृतियां पढ़न वाले 18 पुराणा पढ़ पढ़न वाले जड़े करोड़ा ऋषि मुनि जीव है या करोड़ा शास्त्रा पढ़न वाले ऋषि मुनि है ज जीव है सरोते वर्के सुन वाले हैं।
ना आव ही वह चित
कहते हो फिर भी किसी के चित विच नहीं आ सकता है, चिंतन विच नहीं आ सकता है। उन्हों पूरा पूरा की इस तरह ये पढ़ सुन के बयान नहीं कर सकता भी परमेश्वर ऐसा है तो अचिंत है, चिंतन तो रहता है। करोड़ा सिमरतियां करोड़ा प्राण करोड़ा शास्त्र जिसके जस न कथन करते हैं पर फिर भी वह चिंतन विच नहीं आ सकता है, वो अचिंत ऐसा वाहिगुरु चिंतन तो रह कथन तो रहे। इसे जरा रुवाल शंडी पानी समाप्त हो गई। आव ही बहुत चित कई स्वरूपां दे विच भागां विच आवे ही ईड़ी नाल है, इत्थे हाहे नाल है ना
ईड़ी नाल ही शब्द है
हाड़े नाल हाहे नाल कीता है इत्थे मेरे इत्थे आवे ही सिद्धा हाहे नाल हैगा ही है, शुद्ध हाहे नाल है मुख। कई भागां विच आवे ही ईड़ी नाल आंदा है, एक गौणी पाठ है मुख पाठ जिहड़ा संपदा का आव ही हाहे नाल ही शुद्ध मनिया जाता है। लो ये छंद भी पूरा हो गया ते समा भी पूरा हो गया। अगले मध पार छंद विच गुरु कलगीधर जी ने अपने मुखारविंद तो बाणी उच्चारण की है, उसकी विचार अपना प्रारंभ करांगे। हुण इत्थे समाप्ति है जी।
परम वेद पुराण जा कह नेत पाखत नित कोट सिमरत प्राण शास्त्र ना आवही वह चित।
वाहिगुरु जी का खालसा वाहिगुरु जी की फतेह। आचत हे पार ब्रह्म अविनाशी अगनाश, हे पूरन हे सर्वमय दुख पंजन गुणसास, हे संगी हे निरंकार हे निर्गुण सब टेक, हे गोविंद हे गुण निधान जानके सदा विवेक, हे अपरंपर हर हरे हैपी होवन हार, हे संतां कै सदा संग निदाराधार। हे ठाकुर हां दास रो निर्गुण गुण नहीं को, नानक दी जय नाम दा रखो ही है परो। आए प्रभ शरणांगति कृपा निद दयाल, ਏਕੀ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਿਹਾ ਜੇ ਹੈ ਚੜੇ ਸੋ ਚਰੇ ਪਾਰ ਜੋ ਸਰਦਾ ਕਰ ਸੇ ਬੰਦੇ ਰੁਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇ ਬੰਦੇ ਰੁਪਾਰੇ ਉਤਾਰਨ ਹਾਰ